ਉਹਨੂੰ ਬਾਹਰ ਕੱਢਿਆ ਉਸ ਮੱਛੀ ਨੂੰ ਉਹਨੂੰ ਇਹ ਕਹੋ ਕਹੋ ਵੀ ਤੈਨੂੰ ਪਾਣੀ ਨਹੀਂ ਮਿਲੇਗਾ, ਸੋਨਾ ਦੇ ਦੇਣੇ, ਤੈਨੂੰ ਬੜਾ ਵੱਡਾ ਮਕਾਨ ਬਣਾ ਕੇ ਦੇਣੇ, ਜੋ ਕੁਝ ਤੈਨੂੰ ਖਾਣ ਲਈ ਚਾਹੀਦਾ ਉਹ ਵੀ ਦੱਸ। ਦੁਨੀਆਂ ਦੀ ਕੋਈ ਵੀ ਚੀਜ਼ ਉਸ ਮੱਛੀ ਦੇ ਅੱਗੇ ਰੱਖ ਦੇਈਏ ਪਰੋਸ ਕੇ ਕਿ ਜੋ ਵੀ ਤੈਨੂੰ ਚਾਹੀਦਾ ਤੈਨੂੰ ਦੇ ਦਿਆਂਗੇ, ਪਰ ਪਾਣੀ ਤੋਂ ਬਿਨਾਂ ਕੰਮ ਸਰਦਾ ਹੈ। ਹੋ ਸਕਦਾ ਕੋਈ ਦੁਨੀਆਂ ਦੀ ਐਸੀ ਚੀਜ਼ ਹੋਵੇ ਜਿਹਦੇ ਰਾਹੀਂ ਉਹ ਜਿਉਂਦੀ ਰਹਿ ਸਕੇ, ਕੋਈ ਵਿਗਿਆਨ, ਕੋਈ ਯੰਤਰ ਉਹਦੇ ਉੱਤੇ ਲਾ ਦੇ, ਉਹਨੂੰ ਸਵਾਸ ਤੇ ਆਉਂਦੇ ਰਹਿਣਗੇ, ਕਿਉਂਕਿ ਅੱਜ ਕੱਲ੍ਹ ਇਸ ਤਰ੍ਹਾਂ ਦੇ ਸਿਸਟਮ ਨਿਕਲੇ, ਪਾਣੀ ਵਿੱਚ ਉਹਨੂੰ ਸਵਾਸ ਮਿਲਦਾ ਹੈ, ਉਹ ਚੀਜ਼ ਜੇ ਬਾਹਰੋਂ ਕਿਸੇ ਮਸ਼ੀਨ ਨਾਲ ਦੇ ਦਈਏ, ਕਿਸੇ ਸਿਸਟਮ ਨਾਲ ਉਸ ਮੱਛੀ ਨੂੰ ਦੇ ਦਈਏ, ਜਿਉਂਦੀ ਤਾਂ ਰਹੇਗੀ, ਪਰ ਜਿਹੜਾ ਜੀਵਨ ਉਹਦਾ ਕਿਤੇ ਪਾਣੀ ਵਿੱਚ ਹੈ, ਕਦੇ ਇੱਧਰ ਨੂੰ ਨਿਕਲ ਜਾਣਾ, ਕਦੇ ਇੱਧਰ ਨੂੰ ਖੇਡਦੇ ਰਹਿਣਾ ਜੀਵਨ ਦੇ ਵਿੱਚ, ਉਹ ਜੀਵਨ ਉਹਨੂੰ ਉਹ ਮਸ਼ੀਨ ਦੇ ਨਹੀਂ ਸਕਦੀ। ਸ਼ਾਇਦ ਅਸੀਂ ਵੀ ਆਪਣੇ ਜੀਵਨ ਨੂੰ ਸੰਸਾਰ ਦੇ ਪਦਾਰਥਾਂ ਦੀ ਮਸ਼ੀਨ ਲਾ ਲਈ ਹੈ, ਪਰ ਉਸ ਸਮੁੰਦਰ ਤੋਂ ਵੱਖਰਾ ਕਰ ਲਿਆ। ਜਿਉਂਦੇ ਜ਼ਰੂਰ ਹਨ, ਜੀਵਨ ਤੇ ਚੱਲਦੀ ਰਿਹਾ, ਸਰੀਰ ਜਿਉਂਦਾ ਹੈ, ਮਸ਼ੀਨ ਵਰਗਾ ਹੈ, ਸਵਾਸ ਚੱਲੀ ਜਾਂਦੇ ਨੇ, ਜਿੰਨਾ ਚਿਰ ਪ੍ਰਾਪਤ ਹੈ, ਜਿੰਨੇ ਸਵਾਸ ਗਿਣ ਕੇ ਪਾਏ ਨੇ, ਜਿੰਨੇ ਇਹਦੇ ਦਾਣੇ ਨੇ, ਉਹਨਾਂ ਚਿਰ ਤੇ ਇਹ ਸਰੀਰ ਨੇ ਤਾਂ ਚੱਲਣਾ ਚੱਲਣਾ ਹੈ। ਪਰ ਹਾਲਾਤ ਉਸ ਮੱਛੀ ਵਾਲੀ ਬਣ ਗਈ ਜਿਹੜੀ ਪਾਣੀ ਤੋਂ ਬਿਨਾਂ ਜਿਉਂਦੀ ਜ਼ਰੂਰ ਹੈ, ਪਰ ਇੱਕ ਮੁਰਦੇ ਤੋਂ ਵੀ ਭੈੜੀ, ਜੀਵਨ ਵਿੱਚ ਕੋਈ ਹਰਕਤ ਨਹੀਂ। ਇਸੇ ਤਰ੍ਹਾਂ ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਮੋਹੇ ਮੱਛਲੀ ਤੁਮ ਨੀਰ, ਉਹਦਾ ਜਿਹੜਾ ਨਾਮ ਹੈ ਨਾ, ਉਹਦੇ ਨਾਲ ਉਹ ਜਿੱਦਣ ਸੰਪਰਕ ਟੁੱਟਾ ਤੇ ਬੰਦੇ ਦੇ ਅੰਦਰ ਉਹ ਜਿਹੜਾ ਜੀਵਨ ਸੀ ਅੰਦਰ ਦਾ ਨਾਮ ਵਾਲਾ, ਉਹ ਹੱਥੋਂ ਖੁੱਸ ਗਿਆ। ਪਰ ਗੱਲ ਇਹ ਬਣ ਗਈ ਕਿ ਅਸੀਂ ਬਹੁਤੇ ਸਨ ਟੁੱਟੇ ਹੋਏ, ਇਸ ਕਰਕੇ ਮਹਿਸੂਸ ਹੀ ਨਹੀਂ ਹੁੰਦਾ ਕਿ ਅਸੀਂ ਟੁੱਟੇ ਹੋਏ। ਇਹ ਵੀ ਇੱਕ ਤਰਾਸਦੀ ਹੈ। ਜ਼ਿਆਦਾ ਲੋਕ ਜਿਹੜੇ ਕੰਮ ਨੂੰ ਕਰਨ ਨਾ, ਭਾਵੇਂ ਉਹ ਗਲਤੀ ਹੋਵੇ, ਸਾਰੇ ਮਿਲ ਕੇ ਵੋਟਿੰਗ ਸਿਸਟਮ ਹੈ, ਕਹਿ ਦੇਣ ਕੇ ਵੀ ਠੀਕ ਹੈ। ਇਹ ਕਾਰਨ ਕਈ ਵਾਰੀ ਕੁਝ ਲੋਕ ਸਵਾਲ ਕਰਦੇ ਨੇ ਵੀ ਗੁਰਬਾਣੀ ਕਹਿ ਰਹੀ ਹੈ ਕਿ ਬੰਦਾ ਨਾਮ ਤੋਂ ਬਿਨਾਂ ਮਰਿਆ ਹੋਇਆ। ਕਈ ਲੋਕਾਂ ਨੇ, ਮੈਂ ਜ਼ਿਆਦਾ ਵਿਸਤਾਰ ਨਹੀਂ ਕਰਨਾ ਚਾਹੁੰਦਾ ਸਮੇਂ ਵਿੱਚ ਰਹਿ, ਬੜੀ ਵਾਰੀ ਤੁਸੀਂ ਉਹ ਤੁਕਾ ਸੁਣਿਆ ਵੀ ਹੋਈ ਜਾਂਦਾ ਕਿ ਨਾਮ ਤੋਂ ਬਿਨਾਂ ਮਨੁੱਖ ਜਿਹੜਾ ਮਰਿਆ ਹੋਇਆ। ਬੜੀਆਂ ਉਦਾਹਰਣਾਂ ਦੇ ਵਿੱਚ ਫਿਰ ਇੱਥੇ ਤਾਂ ਕੋਈ ਪਰਵਾਹ ਨਹੀਂ, ਅਸੀਂ ਕਹਿੰਦੇ ਜੀਵਨ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਾ, ਉਹਦੇ ਵਿੱਚ ਵਾਰ ਵਾਰ ਇਹ ਆਏਗਾ ਕਿ ਤਿਰਗੰਤ ਜਦੋਂ ਭ੍ਰਸ਼ਟ ਨਾਲ ਭ੍ਰਸ਼ਟਿਆ ਹੋਇਆ ਜੀਵਨ, ਤ੍ਰਿਗ ਹੈ, ਮੈਲਾ ਹੈ, ਦੁਖੀ ਹੈ, ਬੇਚੈਨ ਹੈ, ਬੰਦਾ ਨਾਮ ਤੋਂ ਬਿਨਾਂ ਰੋ ਰਿਹਾ ਹੈ, ਤਾਂ ਇੱਕ ਸਵਾਲ ਖੜਾ ਹੁੰਦਾ ਹੈ ਵੀ ਜੋ ਕੁਝ ਗੁਰੂ ਸਾਹਿਬ ਕਹਿ ਰਹੇ ਸੀ, ਸਾਨੂੰ ਮਹਿਸੂਸ ਤੇ ਨਹੀਂ ਹੁੰਦਾ ਵੀ ਕੋਈ ਦੁਖੀ ਹੈ। ਤਾਂ ਜਿੱਥੇ ਜ਼ਿਆਦਾ ਲੋਕ ਦੁਖੀ ਹੋਣ, ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਦੁਖੀ ਹਾਂ, ਸਾਰੇ ਰੋ ਰਹੇ ਹੋ, ਕੌਣ ਕਹੇਗਾ? ਇਸ ਲਈ ਕਹਿੰਦੇ ਨੇ ਸਾਰੇ, ਜਿਸ ਚੀਜ਼ ਨੂੰ ਜ਼ਿਆਦਾ ਲੋਕ ਕਰਨ ਉਹਦੇ ਨਾਲ ਸਮਾਜ ਸਮਝੌਤਾ ਕਰ ਲਿਆ, ਇਹ ਠੀਕ ਹੈ। ਤਾਂ ਹੈ ਤਾਂ ਬਿਲਕੁਲ ਸੱਚ ਵੀ ਉਹਦੇ ਨਾਮ ਤੋਂ ਬਿਨਾਂ, ਉਹਦੀ ਯਾਦ ਤੋਂ ਬਿਨਾਂ ਹੈ ਤਾਂ ਮੁਰਦਾ ਮਨੁੱਖ, ਪਰ ਮੁਰਦੇ ਹੀ ਇੰਨੇ ਹੋ ਗਏ ਉਹਨਾਂ ਨੇ ਆਪਣੀ ਸਭ ਕੁਝ ਖੋਲ ਲਿਆ, ਜਿਉਣ ਦੀ ਲੋੜ ਹੀ ਨਾ ਸਮਝੀ, ਮੁਰਦਿਆਂ ਦੀ ਦੁਨੀਆਂ ਚੱਲ ਪਈ। ਮਰੇ ਹੋਏ ਲੋਕ ਇਕੱਠੇ ਹੋ ਕੇ ਉਹਨਾਂ ਨੇ ਕਹਿ ਦਿੱਤਾ ਇਹ ਜੀਵਨ ਹੈ, ਇਸ ਕਰਕੇ ਜੀਵਨ ਦੀ ਖੋਜ ਬੰਦ ਹੋ ਗਈ। ਕੋਈ ਵੀ ਉਸ ਜ਼ਿੰਦਗੀ ਨੂੰ ਖੋਜਦਾ ਜਿਹਦੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਗੱਲ, ਬੜੇ ਘੱਟ ਲੋਕ ਉਂਗਲਾਂ ਤੇ ਗਿਣੇ ਜਾਣ। ਧਾਰਮਿਕ ਦੁਨੀਆਂ ਦੇ ਵਿੱਚ ਵੀ ਉਹਦੀ ਖੋਜ ਕੋਈ ਨਹੀਂ, ਸਿਰਫ ਆ ਰੌਲਾ ਕੌਲਾ ਬਾਹਰ ਲੈ ਚਲੇ ਜਾਂਦਾ, ਪਰੰਪਰਾਵਾਂ ਦੀ ਗੱਲ, ਮਰਿਆਦਾਵਾਂ ਦੀ ਗੱਲ, ਕੱਪੜਿਆਂ ਦੀ ਗੱਲ। ਹੈ ਤੇ ਠੀਕ ਸੀ ਬਾਹਰ ਲੈ ਜਿਸੇ ਮਰਿਆਦਾ ਪਰੰਪਰਾ ਜਿਉਂਦੀ ਰਹਿਣੀ ਚਾਹੀਦੀ, ਪਰ ਅਸੀਂ ਧਰਮ ਹੀ ਮਰਿਆਦਾ ਨੂੰ ਸਮਝ ਲਿਆ। ਸਾਡਾ ਤਾਂ ਜੀਵਨ ਇਸ ਤਰ੍ਹਾਂ ਦਾ ਬਣ ਗਿਆ ਜਿਵੇਂ ਕੋਈ ਮਕਾਨ ਬਣਾਉਣਾ ਹੋਵੇ ਤੇ ਉਹਦੇ ਥੱਲੇ ਸਪੋਰਟਾਂ ਲਾ ਦਿੱਤੀਆਂ, ਸ਼ੈਟਰਿੰਗ ਬਣਾ ਦਿੱਤੀ, ਛੱਤ ਤੇ ਉਹ ਵੀ ਹੈ ਨਾ, ਛਾਂ ਤਾਂ ਉਹ ਵੀ ਕਰ ਦਿੰਦਾ, ਪਰ ਉੱਤੇ ਲੈਂਟਰ ਪਾਉਣਾ ਭੁੱਲੇ ਗਏ, ਕਹਿਣ ਲੱਗੇ ਆਹ ਹੀ ਬਣ ਗਿਆ ਮਕਾਨ, ਅੰਦਰ ਭੇਦ ਭਾਵ ਖਿਲਾਰਾ। ਜਿਹੜੀ ਮਰਿਆਦਾ ਸੀ ਨਾ ਸਾਨੂੰ ਦਿੱਤੀ, ਜਿਹੜੀ ਗੁਰੂ ਸਾਹਿਬਾਨ ਨੇ ਮਰਿਆਦਾ ਦਿੱਤੀ ਸੀ, ਗੁਰਦੁਆਰਾ ਬਣਾਇਆ, ਲੰਗਰ ਬਣਾਏ, ਸੇਵਾ ਬਣਾਈ, ਯਾਤਰਾਵਾਂ, ਗੁਰੂ ਧਾਮ ਬਣਾਏ, ਪੰਜ ਕਕਾਰ ਦਿੱਤੇ, ਗੁਰਸਿੱਖੀ ਜੀਵਨ ਬਖਸ਼ਿਸ਼ ਕੀਤਾ, ਨਿਤਨੇਮ ਦਿੱਤੇ, ਲਿਖ ਲਿਖ ਕੇ ਮਰਿਆਦਾ ਸਮਝਾਈਆਂ, ਇਸ ਵੇਲੇ ਉੱਠਣਾ, ਇਸ ਵੇਲੇ ਆਰਾਮ ਕਰਨਾ, ਖਾਣਾ ਕਿਵੇਂ, ਸਭ ਕੁਝ ਦੱਸਿਆ। ਇਹ ਬੜਾ ਜ਼ਰੂਰੀ ਹੈ, ਇਹਦੇ ਤੋਂ ਬਿਨਾਂ ਅੱਗੇ ਨਹੀਂ ਗੱਲ ਹੋ ਰਹੀ। ਪਰ ਅਸੀਂ ਕਹਿ ਦਿੰਦਾ ਵੀ ਇਹ ਹੀ ਧਰਮ ਹੈ, ਬਸ ਇਹਨੂੰ ਮਿਣ ਮਿਣ ਕੇ ਕਰੋ, ਇਹਨੂੰ ਇੰਚ ਇੰਚ ਤੇ ਮਿਣੋ ਸਾਰਾ ਦਿਨ, ਜੇ ਕਿਤੇ ਥੋੜਾ ਜਿਹਾ ਅੱਗੇ ਪਿੱਛੇ ਹੋ ਗਿਆ ਲਾ ਦਿਓ ਤਨਖਾਹ, ਇੱਥੇ ਬਚ ਗਏ। ਉਹ ਜਿਹੜਾ ਜੀਵਨ ਸੀ ਨਾ ਇਹਨੂੰ ਲੈ ਕੇ ਇਸ ਬਾਹਰਲੀ ਮਰਿਆਦਾ ਦੇ, ਇਸ ਸਪੋਰਟ ਦੇ ਸਹਾਰੇ ਤੇ, ਇਸ ਸੈਟਿੰਗ ਦੁਆਰਾ ਜਿਹੜਾ ਛੱਤ ਪਾਉਣਾ ਸੀ ਨਾਮ ਦਾ, ਜਿਹਦੇ ਵਿੱਚ ਸਫਾਈ ਹੋਣੀ ਸੀ, ਹੈ ਤੇ ਇਹ ਵੀ ਛੱਤ ਭਰੇ ਤੇ ਨਿਕੰਮਾ ਹੈ, ਉਹਦੇ ਵਿੱਚ ਤਾਂ ਕੋਈ ਨਿਵਾਸ ਹੀ ਨਹੀਂ ਕਰ ਸਕਦਾ, ਇੰਨੀਆਂ ਸਪੋਰਟਾਂ ਖੜੀਆਂ ਹੋਈਆਂ ਨੇ, ਕੌਣ ਉੱਥੇ ਮੰਜਾ ਡਾਹੇਗਾ, ਕੌਣ ਉੱਥੇ ਤੁਰੇਗਾ। ਤਾਂ ਧਾਰਮਿਕ ਬੰਦੇ ਦੀ ਬਾਹਰਲੀ ਮਰਿਆਦਾ ਹੈ ਸਪੋਰਟ, ਜਿਵੇਂ ਸੈਟਲਿੰਗ ਹੈ, ਪਰ ਉਹਦੇ ਵਿੱਚ ਤੁਸੀਂ ਰਹਿਸ਼ ਨਹੀਂ ਕਰ ਸਕਦੇ, ਜ਼ਰੂਰੀ ਬੜੀ ਹੈ। ਜਿੱਦਣ ਉਹਦੇ ਉੱਤੇ ਛੱਤ ਪੈ ਗਿਆ, ਵਿਚਲਾ ਖਾਲੀ ਹੋ ਗਿਆ, ਫਿਰ ਅੰਦਰ ਰਹਿਣ ਦੀ ਗੱਲ ਚੱਲੇਗੀ। ਇਸ ਕਰਕੇ ਮੈਂ ਬੇਨਤੀ ਕਰ ਰਿਹਾ ਸੀ, ਜਿਸ ਜੀਵਨ ਦੀ ਗੱਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਰਦੀ ਹੈ, ਭਗਤਾਂ ਨੇ ਜਿਸ ਜੀਵਨ ਦੀ ਗੱਲ ਕੀਤੀ ਹੈ, ਗੁਰੂ ਸਾਹਿਬਾਨ ਨੇ ਜਿਸ ਜੀਵਨ ਦੀ ਗੱਲ ਕੀਤੀ ਹੈ, ਦੁਨੀਆਂ ਤੇ ਉਂਗਲਾਂ ਤੇ ਗਿਣੇ ਜਾਣ ਵਾਲੇ ਬੰਦੇ ਹੀ ਉਹਨੂੰ ਖੋਜਦੇ ਨੇ, ਨਹੀਂ ਤੇ ਕਬੀਰ ਸਾਹਿਬ ਕਹਿੰਦੇ ਲੋਕ ਨਾਮ ਖਿਲਾਉਣਾ ਜਾਂਦਾ, ਖੇਡ ਹੀ ਚੱਲ ਰਹੀ ਸਾਰੀ, ਖੇਡ ਹੀ ਰਹਿਣੇ ਲੋਕ, ਆਪਣੀ ਆਪਣੀ ਦੁਨੀਆਂ ਹੈ, ਆਪਣੇ ਆਪਣੇ ਖਿਆਲ ਨੇ, ਜਿਹੜਾ ਮਨੁੱਖ ਤੁਰਦਾ ਆਪਣੇ ਖਿਆਲ ਨਾਲ ਹੀ ਜੀਵੀ ਜਾਂਦਾ, ਗੁਰੂ ਦਾ ਖਿਆਲ ਤੇ ਜੀਵਨ ਵਿੱਚ ਆਉਂਦੇ ਬੜਾ ਘੱਟ ਹੈ। ਇਸ ਕਰਕੇ ਉਹ ਜੀਵਨ ਜਿੰਨਾ ਚਿਰ ਅਸੀਂ ਨਹੀਂ ਖੋਜਦੇ ਜਿਹੜਾ ਨਾਮ ਦੇ ਸਹਾਰੇ ਚੱਲਦਾ ਹੈ, ਉਤਨਾ ਸਮਾਂ ਸਾਡੇ ਜੀਵਨ ਦੇ ਵਿੱਚ ਸੰਪੂਰਨ ਟਿਕਾ ਨਹੀਂ ਆ ਸਕਦਾ। ਬੇਨਤੀ ਕਰ ਰਿਹਾ ਸੀ, ਅੱਜ ਦੇ ਬਚਨ ਵਿੱਚ ਜੋ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ, ਉਹ ਕਹਿੰਦੇ ਜਿਹੜੀ ਸਾਡੇ ਅਤੇ ਅਕਾਲ ਪੁਰਖ ਵਾਹਿਗੁਰੂ ਦੇ ਦਰਮਿਆਨ ਸੰਪਰਕ ਟੁੱਟ ਗਿਆ, ਕੂੜ ਦੀ ਕੰਧ ਅੱਗੇ ਆ ਗਈ, ਪੜਦਾ ਹੈ ਤਾਂ ਦੋਵੇਂ ਇਕੱਠੇ, ਮਨੁੱਖ ਤੇ ਉਹਦਾ ਰੱਬ ਦੋਵੇਂ ਘੋਲਣਾ ਤੇ, ਉਹਨਾਂ ਵਿੱਚ ਕੋਈ ਦੂਰੀ ਨਹੀਂ, ਦੋਵੇਂ ਇੱਕੋ ਥਾਂ ਤੇ ਬੈਠੇ, ਬਸ ਦੂਰੀ ਹੈ ਉਹਨਾਂ ਦੇ ਅੰਦਰ ਮੈਲ ਦੀ। ਉਸ ਮੈਲ ਦੀ ਅੱਜ ਗੱਲ ਕਰ ਰਹੇ ਤੇ ਉਦਾਹਰਣਾਂ ਦਿੱਤੀਆਂ, ਜਿਵੇਂ ਸਰੀਰ ਨੂੰ ਮਿੱਟੀ ਲੱਗ ਜਾਏ, ਹੱਥ ਪੈਰ ਮਿੱਟੀ ਨਾਲ ਭਰੇ ਗਏ, ਸਰੀਰ ਮਿੱਟੀ ਨਾਲ ਭਰਿਆ ਗਿਆ, ਪਾਣੀ ਲੈਣ ਗਏ ਉੱਥੇ ਧੋ ਲਿਆ, ਸਰੀਰ ਟੁੱਟ ਗਿਆ, ਕੱਪੜੇ ਜਿਹੜੇ ਨੇ ਮੂੰਹ ਜੇ ਪਲੀਤ ਹੋ ਗਏ ਗੰਦਗੀ ਦੇ ਨਾਲ, ਤਾਂ ਉੱਥੇ ਫਿਰ ਸਾਬਣ ਦੀ ਵੀ ਵਰਤੋਂ ਕੀਤੀ। ਇਹ ਉਦਾਹਰਣਾਂ ਦਿੱਤੀਆਂ ਗਈਆਂ, ਇਹ ਤੇ ਕੇਵਲ ਉਦਾਹਰਣਾਂ ਨੇ, ਧਿਆਨ ਰੱਖਣਾ, ਉਦਾਹਰਣ ਨੂੰ ਸਹਾਰਾ ਬਣਾਈਦਾ ਹੈ, ਉਦਾਹਰਣ ਯਾਦ ਨਹੀਂ ਰੱਖਣੀ ਪਾਉਂਦੀ, ਸਾਨੂੰ ਸਾਰੀਆਂ ਉਦਾਹਰਣਾਂ ਚੇਤੇ ਆਉਂਦੇ, ਜਿੰਨੇ ਸਰੋਤੇ ਨੇ ਪੁਰਾਣੇ ਪੁਰਾਣੇ ਸਾਰੀਆਂ ਉਦਾਹਰਣਾਂ ਚੇਤੇ, ਪਰ ਉਹਦਾ ਜਿਹੜਾ ਤੁਰਾ ਹੁੰਦਾ ਨਾ, ਜਿਸ ਵਾਸਤੇ ਉਦਾਹਰਣ ਦਿੱਤੀ ਜਾਂਦੀ ਹੈ, ਉਹ ਗੱਲ ਥੋੜੀ ਜਿਹੀ ਰਹਿ ਜਾਂਦੀ ਵਿੱਚ। ਹੁਣ ਇਸ ਸਾਰੇ ਪੌੜੀ ਦਾ ਜਿਹੜਾ ਕੇਂਦਰ ਹੈ ਨਾ, ਉਹ ਇੱਥੇ ਹੈ ਕਿ ਉਹ ਧੋਵੈ ਨਾਵੈ ਪੈਰਾਂ ਭਰੀਐ ਮਤ ਪਾਪਾਂ ਕੈ ਸੰਗ, ਇਹਦਾ ਕੇਂਦਰ ਉਹ ਬਾਕੀ ਤੇ ਉਦਾਹਰਣਾਂ ਨਹੀਂ ਆ, ਸਿਰਫ ਸਰੀਰ ਨੂੰ ਮਿੱਟੀ ਲੱਗੀ ਤੇ ਉਹ ਧੋਣਾ ਪਿਆ, ਕੱਪੜੇ ਜਿਹੜੇ ਨੇ ਗੰਦੇ ਹੋ ਗਏ ਧੋਣੇ ਪਏ, ਇਸ ਤਰ੍ਹਾਂ ਸਾਡੀ ਮਤ ਨੂੰ ਮਿੱਟੀ ਮੈਲ ਲੱਗੀ ਹੋਈ ਹੈ। ਔਰ ਮੈਂ ਤੇ ਛੋਟੀ ਜਿਹੀ ਬੇਨਤੀ ਕਰਾਂ, ਸਤਿਗੁਰੂ ਨੇ ਜਿਹੜਾ ਸਾਨੂੰ ਤਰੀਕਾ ਦੱਸਿਆ ਹੈ, ਹੋਰ ਕੋਈ ਸਾਧਨਾ ਨਹੀਂ ਕਰਦੇ ਸਿੱਖ, ਸਾਧਨਾਵਾਂ ਬੜੀਆਂ ਨੇ, ਬੜੇ ਬੜੇ ਰਸਤੇ ਨੇ ਧਰਮ ਦੇ ਮਾਰਗ। ਜਦੋਂ ਇਸ ਰਾਹ ਤੇ ਕੋਈ ਜਾਏਗਾ ਨਾ ਤਾਂ ਕਿੰਨੇ ਹੀ ਰਸਤੇ ਉਹਦੇ ਆਲੇ ਦੁਆਲੇ ਦਿਸਣਗੇ ਵੀ ਇਹ ਵੀ ਕੰਮ ਦੇ ਸਕਦਾ ਇਹ, ਪਰ ਉਹ ਬਹੁਤੇ ਮੁੱਲ ਵਾਲੇ ਨਹੀਂ ਹੁੰਦੇ। ਤਾਂ ਗੁਰੂ ਸਾਹਿਬ ਨੇ ਸਾਨੂੰ ਜਿਹੜੀ ਪ੍ਰਮੁੱਖ ਸਾਧਨਾ ਦਿੱਤੀ, ਸਾਧਨਾ ਦਾ ਮਤਲਬ ਮੈਂ ਕੋਈ ਸ਼ਕਤ ਸ਼ਬਦ ਕਹਾਂ ਕਿਉਂਕਿ ਸਾਧਨਾ ਇੱਕ ਹੋਰ ਕਿਸੇ ਧਰਮ ਦਾ ਥੋੜਾ ਜਿਹਾ ਹੋ ਜਾਂਦਾ ਤੇ ਕਈ ਵਾਰੀ ਅਸੀਂ ਸ਼ਬਦਾਂ ਕਰਕੇ ਜਿੰਨੀ ਕੁ ਸਾਡੀ ਪਕੜ ਹੁੰਦੀ ਅਸੀਂ ਧਰਮ ਵਿੱਚ ਪੈ ਜਾਂਦੇ ਵੀ ਸਾਧਨਾ ਜਾਂ ਸਮਾਧੀ ਕਿਸੇ ਹੋਰ ਧਰਮ ਦਾ ਸ਼ਬਦ ਨੇ। ਗੁਰਮਤ ਵਿੱਚ ਉਸ ਸ਼ਬਦ ਨੂੰ ਜੇ ਅਸੀਂ ਲੈਣਾ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਸ਼ਬਦ ਮਿਲੇਗਾ ਮੁਸ਼ਕਤ, ਜਿੰਨੇ ਨਾਮ ਧਿਆਇਆ ਗਏ ਮੁਸ਼ਕਤ ਕਾਲ। ਸਿੱਖੀ ਦੀ ਜਿਹੜੀ ਘਾਲਣਾ ਹੈ ਇਹ ਸ਼ਬਦ ਵਰਤ ਰਹੀ ਬਹੁਤ ਚੰਗਾ ਹੈ। ਸਿੱਖੀ ਦੀ ਜਿਹੜੀ ਮੁਸ਼ਕਤ ਹੈ ਉਹ ਸਭ ਤੋਂ ਵੱਡੀ ਤੇ ਪਹਿਲੇ ਨੰਬਰ ਤੇ ਕਿਹੜੀ ਹੈ? ਕੋਈ ਧਿਆਨ ਲਾਉਣ ਦੀ ਮੁਸ਼ਕਤ ਨਹੀਂ ਹੈ, ਇਹ ਬਾਅਦ ਦੀਆਂ ਗੱਲਾਂ ਨੇ। ਧਿਆਨ ਲੱਗ ਗਿਆ ਇਹ ਤੇ ਉਹਦਾ ਨਤੀਜਾ ਹੈ ਉਹ ਕੰਮ ਕਰਨ ਦਾ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਸਮਝਾਇਆ। ਧਿਆਨ ਚੜਨਾ, ਸਮਾਧੀ ਲੱਗ ਜਾਣੀ ਜਾਂ ਕੋਈ ਦੁਆਰਾ ਦੂਰਾ ਜਾਂ ਖੁੱਲ ਜਾਣਾ ਕਹਿੰਦੇ ਨੇ ਅੰਦਰ ਦਸਵਾਂ ਹੈ, ਜਾਂ ਕਹਿੰਦੇ ਅੰਦਰ ਕੋਈ ਸੰਗੀਤ ਦਾ ਵੱਜਣਾ, ਇਹ ਗੱਲਾਂ ਸੁਣਦੇ ਹੋ ਨਾ ਤੁਸੀਂ, ਜਾਂ ਕਹਿੰਦੇ ਮੂੰਹ ਵਿੱਚ ਇੱਕ ਰਸ ਵੀ ਆਉਂਦਾ ਹੈ, ਇਹ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਨੇ ਗੁਰੂ ਗ੍ਰੰਥ ਸਾਹਿਬ ਦੇ, ਇਹਦੀ ਵਿਆਖਿਆ ਵੀ ਕੀਤੀ ਗਈ। ਪਰ ਇਹ ਸਾਰੀਆਂ ਚੀਜ਼ਾਂ ਉਸ ਇੱਕ ਗੱਲ ਦਾ ਰਿਜ਼ਲਟ ਨੇ, ਇਹ ਮੂਲ ਵਿੱਚ ਇਹਨਾਂ ਵੱਲ ਨਹੀਂ ਜਾਣਾ। ਜੇ ਤੁਸੀਂ ਆਰੰਭ ਵਿੱਚ ਕਹੋਗੇ ਜੀ ਕਣਕ ਬੀਜਣ ਜਾਣਾ, ਸਿੱਟਾ ਪਕਾਓ ਪਹਿਲਾਂ, ਅਸੀਂ ਕਣਕ ਤਾਂ ਬੀਜਣੀ ਹੈ, ਤੁਹਾਨੂੰ ਸਿੱਟਾ ਮਿਲਿਆ? ਬੜੇ ਲੋਕ ਮਿਲਦੇ ਨੇ ਅੱਜ ਕੱਲ੍ਹ, ਕਹਿੰਦੇ ਜੀ ਸਾਡੇ ਨਾਲ ਚਰਚਾ ਕਰੋ, ਬਹਿ ਕੇ ਦੱਸੋ ਕੀ ਚਰਚਾ ਹੈ, ਦਸਮ ਦੁਆਰਾ ਖੋਲਿਆ ਤੁਹਾਡਾ, ਉਹ ਇਹ ਤਾਂ ਰਿਜ਼ਲਟ ਹੈ ਬੜਾ ਪਿੱਛੇ ਜਾ ਕੇ, ਇਹ ਤਾਂ ਆਪਣੇ ਆਪ ਵਾਪਰਨਾ ਹੈ, ਇਹ ਤੁਹਾਡੇ ਹੱਥਾਂ ਵਿੱਚ ਨਹੀਂ ਹੈ ਜ਼ਰੂਰ। ਪਰ ਇੱਕ ਜ਼ਿਮੀਦਾਰ ਤਾਂ ਕਣਕ ਹੀ ਬੀਜ ਸਕਦਾ ਹੈ ਨਾ, ਉਹ ਤਾਂ ਇਹ ਵੇਖ ਸਕਦਾ ਕਿ ਜ਼ਮੀਨ ਬੱਤਰ ਹੈ ਕਿ ਨਹੀਂ, ਬੀਜਣ ਦੀ ਰੁੱਤ ਹੈ ਕਿ ਨਹੀਂ, ਇਹਨੂੰ ਸੁਹਾਗਾ ਦਿੱਤਾ ਹੈ ਕਿ ਨਹੀਂ, ਉੱਗੀ ਹੈ ਕਿ ਨਹੀਂ, ਕਿਤੇ ਪੰਛੀ ਨਾ ਚੁੱਗ ਜਾਣ, ਪਾਣੀ ਕਦੋਂ ਦੇਣਾ, ਖਾਦ ਕਦੋਂ ਪਾਉਣੀ, ਗੋਡੀ ਕਦੋਂ ਕਰਨੀ, ਜ਼ਿਮੀਦਾਰ ਨੇ ਤੇ ਇਹ ਕੰਮ ਕਰਨਾ ਹੈ। ਤੇ ਜਿਹੜਾ ਜ਼ਿਮੀਦਾਰ ਪਹਿਲੇ ਦਿਨ ਜਾ ਕੇ ਕਹੇ ਜੀ ਸਿੱਟੇ ਨਿਕਲੇ ਨੇ ਕਿ ਨਹੀਂ ਕਣਕ ਦੇ ਤੁਹਾਡੀ ਦੇ, ਸਿੱਟੇ ਕਿੱਥੋਂ ਨਿਕਲਣੇ, ਕਿਸੇ ਦੇ ਨਹੀਂ ਨਿਕਲੇ ਜਿਹੜੇ ਤੁਹਾਨੂੰ ਪੁੱਛਦੇ ਸਕਦੇ। ਧਰਮ ਕੋਈ ਸਰੀਰ ਦੇ ਮੈਡੀਕਲ ਨਾਲ ਸੰਬੰਧਿਤ ਨਹੀਂ ਕਿ ਅੰਦਰ ਕੁਝ ਦਾੜੀਆਂ ਸਿੰਧੀਆਂ ਕਰਨ ਤੇ ਬ੍ਰਹਮ ਗਿਆਨੀ ਬਣ ਗਏ, ਇਹਦਾ ਕੋਈ ਸੰਬੰਧ ਨਹੀਂ ਹੈ ਸਰੀਰ ਨਾਲ, ਇਹ ਤਾਂ ਕੱਲ ਨੂੰ ਜੇ ਨਾੜੀਆਂ ਦੇ ਰਾਹੀਂ ਰੱਬ ਮਿਲਦਾ ਹੁੰਦਾ ਤੇ ਇਹਨੂੰ ਤੇ ਕਿਸੇ ਹੋਸਪਿਟਲ ਵਿੱਚ ਵੀ ਲੋਕ ਖੋਲ ਸਕਦੇ ਨੇ, ਪ੍ਰੈਸ਼ਰ ਦੇ ਕੇ ਬੜੀਆਂ ਚੀਜ਼ਾਂ ਨਿਕਲੀਆਂ ਹੋਈਆਂ ਤੇ ਤੁਹਾਡੀਆਂ ਕਿਹੜਾ ਪਿੰਗਲਾ ਸੁੱਕਣਾ, ਪ੍ਰੈਸ਼ਰ ਦਿਓ ਖੁੱਲ ਜਾਣਗੀਆਂ, ਥੋੜਾ ਜਿਹਾ ਦਿਮਾਗ ਕੇਂਦਰ ਅੰਦਰ ਜਾ ਹੋ ਜਾਏਗਾ, ਅਸੀਂ ਕਹਾਂਗੇ ਖੁੱਲਿਆ। ਤਾਂ ਜਿਹੜਾ ਨਾਮ ਹੈ ਉਹ ਸਰੀਰ ਨਾਲ ਸੰਬੰਧਿਤ ਚੀਜ਼ ਨਹੀਂ, ਖਿਆਲ ਰੱਖ, ਸਰੀਰ ਉਹਨੂੰ ਸਮਝਣ ਵਾਸਤੇ ਵਰਤਿਆ ਜਾ ਸਕਦਾ ਹੈ। ਬੜੀਆਂ ਹੀ ਗੱਲਾਂ ਥੋੜੀਆਂ ਜਿਹੀਆਂ ਜੇ ਧਿਆਨ ਦਿਓ ਤੇ ਕੋਈ ਔਖੀਆਂ ਨਹੀਂ, ਗੱਲ ਇਹ ਬਣ ਗਈ ਵੀ ਅਸੀਂ ਧਿਆਨ ਵਾਲੀ ਦੁਨੀਆਂ ਵੱਲ ਨਹੀਂ ਗਏ, ਬਿਲਕੁਲ ਔਖਾ ਕੁਝ ਨਹੀਂ, ਅਸੀਂ ਕਹਾਂਗੇ ਹੁਣ ਇਹ ਵਿਆਖਿਆ ਕੌਣ ਸੁਣਦਾ ਜੀ, ਤੇ ਜਿਸ ਗੁਰੂ ਦੇ ਅੱਗੇ ਮੱਥਾ ਰਗੜੇ ਜਾਂਦੇ ਉਹਨੇ ਵਾਰ ਵਾਰ ਇਹ ਤੇ ਗੱਲਾਂ ਕੀਤੀਆਂ, ਅਸੀਂ ਸਮਝਣ ਲਈ ਤਿਆਰ ਕਿਉਂ ਨਹੀਂ ਹੁੰਦੇ? ਅਸੀਂ ਪੂਜਾ ਪ੍ਰਸਤੀ ਵਾਲੀ ਰੁਚੀ ਰੱਖਦੇ ਰਹਿ, ਗੱਲ ਤਾਂ ਸਮਝੀਏ ਸੁਣੀਏ ਵੀ ਕੀ ਕਿਹਾ ਜਾਏ, ਔਖਾ ਕੁਝ ਨਹੀਂ। ਜੇ ਇੱਕ ਬੰਦਾ ਜਿਹੜਾ ਸਕੂਲ ਵੀ ਨਹੀਂ ਗਿਆ, ਜਿਹਦੀ ਉਮਰ ਵੀ 70 ਸਾਲ ਹੋ ਜਾਏ, ਉਹਦੇ ਸਰੀਰ ਵਿੱਚ ਕੋਈ ਤਾਕਤ ਵੀ ਨਾ ਦਿਸੇ, ਕੁਝ ਪੜਿਆ ਨੇ, ਜੇ ਉਸ ਬੰਦੇ ਨੂੰ ਸਾਰੀ ਦੁਨੀਆਂ ਦੇ ਜਿਹੜੇ ਕ੍ਰਿਕਟਰ ਨੇ ਜਿਹੜੇ ਕ੍ਰਿਕਟ ਖੇਡਦੇ ਨੇ ਉਹਨਾਂ ਦੇ ਨਾਮ ਚੇਤੇ ਹੋ ਜਾਂਦੇ ਨੇ, ਇਹ ਪਤਾ ਲੱਗ ਜਾਂਦਾ ਵੀ ਖੇਡੀ ਦਾ ਕਿਵੇਂ ਹੈ, ਫਾਊਲ ਕਿਵੇਂ ਹੁੰਦਾ ਹੈ, ਇਹ ਕਿਵੇਂ ਕਿਵੇਂ ਸਭ ਕੁਝ ਚੱਲਦਾ, ਜੇ ਉਹ ਸਭ ਕੁਝ ਜਾਣ ਸਕਦਾ ਬੰਦਾ ਪੜਿਆ ਨਹੀਂ, ਜੇ ਉਹਨੂੰ ਜਾਣ ਸਕਦਾ ਤੇ ਜਿਹੜੀਆਂ ਚੀਜ਼ਾਂ ਸਾਡੇ ਹੀ ਜੀਵਨ ਦੇ ਅੰਦਰ ਵਾਪਰ ਰਹੀਆਂ ਨੇ ਉਹਨਾਂ ਨੂੰ ਬੰਦਾ ਕਿਉਂ ਨਹੀਂ ਸਮਝਦਾ? ਅਸਲ ਵਿੱਚ ਸਿਆਣਿਆਂ ਦਾ ਇੱਕ ਨਿਚੋੜ ਹੈ, ਬੰਦਾ ਉਸੇ ਚੀਜ਼ ਨੂੰ ਹੀ ਸਮਝਦਾ ਜਿਹਨੂੰ ਉਹ ਸਮਝਣਾ ਚਾਹੁੰਦਾ, ਦੂਸਰੀ ਚੀਜ਼ ਉਹਦੀ ਸਮਝ ਵਿੱਚ ਨਹੀਂ ਆਉਂਦੀ। ਤੇ ਦੁਨੀਆਂ ਵਿੱਚ ਉਹ ਕੋਈ ਚੀਜ਼ ਨਹੀਂ ਜਿਹਨੂੰ ਬੰਦਾ ਸਮਝਣਾ ਚਾਹੇ ਤੇ ਉਹ ਸਮਝ ਵਿੱਚ ਨਾ ਆਵੇ। ਤੇ ਬੰਦੇ ਦੀ ਆਪਣੀ ਰੁਚੀ ਤੇ ਖੜਾ ਕੰਮ ਸਾਰ, ਜਿਹਦੇ ਅੰਦਰ ਰੁਚੀ ਹੈ ਉਹ ਚੀਜ਼ ਸਮਝ ਵਿੱਚ ਆ ਜਾਏਗੀ। ਇਸ ਕਰਕੇ ਗੁਰੂ ਕਿਰਪਾ ਕਰੇ, ਇੱਥੇ ਗੁਰੂ ਦਰਬਾਰ ਵਿੱਚ ਜਿੱਥੇ ਸਰੀਰ ਲੈ ਕੇ ਆ ਜਾਈਏ ਬੜੀ ਵੱਡੀ ਗੱਲ ਹੈ, ਮਰਿਆਦਾ ਦੇ ਵਿੱਚ ਆ ਜਾਈਏ ਬੜੀ ਵੱਡੀ ਗੱਲ, ਪਰ ਗੁਰੂ ਕਿਰਪਾ ਕਰੇ ਕਦੇ ਰੁਚੀ ਲੈ ਕੇ ਆਈਏ ਨਾਲ, ਅੰਦਰ ਚਾਹ ਹੋਵੇ ਗੱਲ ਨੂੰ ਸਮਝਣ ਦਾ, ਹਉਮੈ ਨੂੰ ਰੱਖ ਆਈਏ ਬਾਹਰ ਜੋੜੇ ਕਰਨੇ ਵਿੱਚ, ਉਹ ਗਿਆਨ ਬਾਹਰ ਰੱਖ ਕੇ ਆਉਣਾ ਚਾਹੀਦਾ, ਤਾਂ ਇੱਥੇ ਗੱਲ ਨੂੰ ਸਮਝ ਵਿੱਚ ਆਏਗੀ, ਨਹੀਂ ਤੇ ਗਿਆਨ ਬਣ ਬੰਦੇ ਤੇ ਗਿਆਨ ਨੂੰ ਸੁਣ ਹੀ ਨਹੀਂ ਸਕਦੇ, ਉਹਨਾਂ ਦੀ ਤੇ ਇਹ ਸਮੱਸਿਆ ਬਣ ਜਾਂਦੀ। ਪਤਾ ਵੀ ਹੁੰਦਾ ਵੀ ਇਹ ਸੁਣਨ ਦਾ ਲਾਭ ਤਾਂ ਹੈ ਬੜੀ ਵੱਡੀ, ਉਹਨਾਂ ਵਿੱਚ ਇੱਕ ਸਿਰਫ ਤੇ ਸਿਰਫ ਜਿਹੜਾ ਬਖਸ਼ਿਆ ਹੋਇਆ ਗੁਰੂ ਦੇ ਦਰ ਤੋਂ, ਜਿਹਨੂੰ ਬ੍ਰਹਮ ਗਿਆਨੀ ਕਹਿੰਦੇ, ਪੂਰਾ ਹੋਵੇ ਇਕੱਲੇ ਵਸਤਰਾਂ ਵਾਲਾ ਨਹੀਂ, ਉਹਦੇ ਵਿੱਚ ਇਹ ਸਮਰੱਥਾ ਹੁੰਦੀ ਹੈ ਕਿ ਉਹ ਹਰ ਇੱਕ ਬੰਦੇ ਦੀ ਗੱਲ ਸੁਣ ਸਕਦਾ, ਉਹਦੇ ਵਿੱਚ ਇਹ ਯੋਗਤਾ ਹੁੰਦੀ ਹੈ। ਨਹੀਂ ਤੇ ਆਮ ਬੰਦੇ ਦੇ ਅੰਦਰ ਤੇ ਇੱਕ ਬੂੰਦ ਚੋਟੀ ਵੀ ਪੈ ਗਈ, ਅੱਖਰ ਆ ਗਏ ਚਾਰ ਨੂੰ ਬੋਲਣੇ, ਇੱਕ ਦੋ ਸ਼ਬਦ ਪੜ੍ਹਨਾ ਆ ਗਿਆ, ਪਰ ਕਿ ਬੰਦੇ ਦੀ ਚਾਲ ਹੀ ਵੇਖੋ ਸਭ ਕੁਝ ਬਦਲ ਜਾਏਗਾ, ਉਹਦੀ ਵੇਖਣੀ, ਉਹਦਾ ਤੁਰਨਾ, ਉਹਦਾ ਵਰਤਾਵ, ਇਹ ਵਿਦਿਆਰਥੀਆਂ ਦੀ ਦੁਨੀਆਂ ਵਿੱਚ ਵਾਪਰਦਾ। ਇਹਦੇ ਤੋਂ ਤੁਸੀਂ ਸੁਚੇਤ ਰਹਿਣਾ, ਦੇ ਸਿੱਖਿਆ ਕੁਝ ਨਹੀਂ ਦੇਗਾ। ਪਰ ਬੜੇ ਆਉਂਦੇ ਨੇ ਤਾਂ ਦੋ ਚਾਰ ਦਸ ਦਿਨ ਮਹੀਨਾ ਦੋ ਤਾਂ ਵਿਦਿਆਰਥੀ ਦਿੰਦੇ ਨੇ, ਤਾਂ ਥੋੜੀ ਜਿਹੀ ਜਾਣਕਾਰੀ ਆਉਣ ਦੀ ਦੇਰ ਹੈ ਬਸ, ਪਰਤ ਕੇ ਉਹਨਾਂ ਦੀ ਸਾਰੀ ਚਾਲ ਢਾਲ ਹੀ ਤਬਦੀਲ ਹੋ ਗਈ ਤੇ ਉੱਥੇ ਬੰਦਾ ਰੁਕ ਜਾਂਦਾ। ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਇੱਥੇ ਸਬਦ ਨੂੰ ਜਗਾ ਦੇਣਾ ਚਾਹੀਦਾ, ਟਕਸਾਲ ਹੈ, ਸਮਝਣ ਦੀ ਥਾਂ ਹੈ। ਇਹ ਜਿਹੜਾ ਸਮਾਂ ਲੰਘ ਰਿਹਾ ਹੁਣ ਇੱਥੇ ਬੜਾ ਕੀਮਤੀ ਹੈ, ਇਹ ਇੱਕ ਇੱਕ ਪਲ ਆਉਣ ਵਾਲੀ ਜ਼ਿੰਦਗੀ ਦੇ ਉੱਤੇ ਆਪਣਾ ਪਰਛਾਵਾਂ ਪਾਏਗਾ। ਜਿਵੇਂ ਦਾ ਇੱਥੇ ਅਸੀਂ ਕਰ ਲਿਆ, ਜਿੰਨੀ ਰੁਚੀ ਨਾਲ ਕਰ ਲਿਆ, ਇੱਥੇ ਨੀਂਦ ਭੁੱਖ ਨੂੰ ਇੱਕ ਪਾਸੇ ਰੱਖ ਕੇ ਸਾਰੀਆਂ ਚੀਜ਼ਾਂ ਨੂੰ ਸਾਈਡ ਤੇ ਰੱਖ ਕੇ ਜੇ ਕੰਮ ਕੀਤਾ ਗਿਆ, ਮਿਹਨਤ ਕੀਤੀ ਗਈ ਰੁਚੀ ਦੇ ਨਾਲ, ਤਾਂ ਫਿਰ ਜੋ ਕੁਝ ਗੁਰੂ ਸਾਹਿਬ ਨੇ ਕਿਹਾ ਉਹ ਅੱਖਾਂ ਨਾਲ ਵੇਖਿਆ ਜਾ ਸਕਦਾ। ਇਸ ਤਰ੍ਹਾਂ ਦੇ ਉਹ ਕੇਵਲ ਕਹਾਣੀਆਂ ਨਹੀਂ ਰਹਿਣਗੀਆਂ। ਤਾਂ ਸਤਿਗੁਰੂ ਨੇ ਅੱਜ ਬਚਨ ਕੀਤੇ, ਮੈਂ ਬੇਨਤੀ ਕਰ ਰਿਹਾ ਸੀ, ਇਹ ਤੇ ਸਾਰੀਆਂ ਚੀਜ਼ਾਂ ਰਿਜ਼ਲਟ ਨੇ, ਧਿਆਨ ਲੱਗ ਜਾਣਾ ਸਿੱਖ ਦਾ, ਜਾਂ ਕਿਤੇ ਸਮਾਧੀ ਲੱਗ ਜਾਣੀ, ਜਾਂ ਕਿਤੇ ਸਿੱਖ ਕੋਈ ਸ਼ਬਦ ਕਵੇ ਤੇ ਉਹਦੇ ਸ਼ਬਦ ਦਾ ਅਸਰ ਪਏ ਕਿਸੇ ਦੇ ਮਨ, ਇਹ ਸਾਰੇ ਨਤੀਜੇ ਨੇ ਉਸ ਚੀਜ਼ ਦੇ ਜਿਹੜੀ ਮੈਂ ਤੁਹਾਡੇ ਨਾਲ ਬਾਅਦ ਵਿੱਚ ਸਾਂਝੀ ਕਰ ਰਿਹਾ। ਮੇਨ ਉਹ ਹੈ ਸਿੱਖੀ ਦਾ ਤੁਰਾ ਜਿਹੜਾ ਉਹ ਸਾਧਨਾ। ਤਾਂ ਇਹ ਜਿਹੜੇ ਵਿਦਿਆਰਥੀ ਵਿੱਚ ਵਿੱਚ ਇੱਧਰ ਉੱਧਰ ਗੱਲ ਕਰਦੇ, ਭਾਈ ਜਾਂ ਸੁਣਨਾ ਬੈਠ ਜਾਓ, ਨਹੀਂ ਤਾਂ ਤੁਸੀਂ ਬਾਹਰ ਜਾ ਸਕਦੇ। ਇਹ ਗੱਲ ਜਿਹੜੀ ਮੇਰੇ ਸਮਝ ਵਿੱਚ ਨਹੀਂ ਆਉਂਦੀ ਕਿ ਆਪਾਂ ਇੱਕ ਘੰਟਾ ਜਾਂ ਅੱਧਾ ਜੇ ਆਉਣਾ ਵੀ ਹੈ, ਕਿਉਂਕਿ ਇੱਥੇ ਬਿਲਕੁਲ ਇਹ ਗੱਲ ਸਾਰੀ ਚੀਜ਼ ਨੂੰ ਵਿੱਚ ਤੋੜਦੀ, ਤੁਹਾਨੂੰ ਸਮਝ ਆਉਣੀ ਚਾਹੀਦੀ। ਸਮਾਂ ਪਾਸ ਤਾਂ ਆਪਾਂ ਕਰਨਾ ਨਹੀਂ, ਕਰਨਾ ਤਾਂ ਪੂਰੀ ਤਰ੍ਹਾਂ ਕਰੀਏ। ਜੇ ਆਪਾਂ ਨੂੰ ਨਹੀਂ ਕੋਈ ਗੱਲ ਠੀਕ ਲੱਗਦੀ ਤਾਂ ਆਪਾਂ ਹੋਰ ਕੁਝ ਕਰ ਸਕਦੇ, ਬਹੁਤ ਕੁਝ, ਤਾਂ ਫਿਰ ਇੱਕ ਵਾਰੀ ਧਿਆਨ ਨੂੰ ਇਕਾਗਰ ਕਰੋ। ਇਸ ਕਰਕੇ ਚੰਗਾ ਇਹ ਹੋਵੇਗਾ ਵੀ ਜਿਹੜੇ ਵਿਦਿਆਰਥੀ ਪਿੱਛੇ ਬੈਠੇ ਨੇ ਅੰਦਰ ਥਾਂ ਖਾਲੀ ਹੈ, ਭੀੜ ਹੈ, ਇਹ ਕਰ ਲੈਣ, ਪਿਛਲੇ ਵਿਦਿਆਰਥੀ ਉੱਠ ਕੇ ਦਰਾਜ਼ ਥਾਂ ਖਾਲੀ ਹੈ, ਉੱਥੋਂ ਪਿੱਛੋਂ ਬਹੁਤ ਭੀੜ ਹੈ, ਉੱਥੇ ਥਾਂ ਨਹੀਂ, ਇੱਕ ਜਗ੍ਹਾ ਤੁਸੀਂ ਫਿਰ ਤੰਗ ਕਰ ਦਿਓ। ਪਿਛਲੇ 10-15 ਜਿਹੜੇ ਵਿਦਿਆਰਥੀ ਨੇ ਇੱਧਰ ਬੀਬੀਆਂ ਵੱਲ ਥਾਂ ਖਾਲੀ ਹੈ, ਇੱਧਰ ਬੈਠ ਜਾਓ, ਜਿਹੜੀ ਸੰਗਤ ਬਾਹਰੋਂ ਨਹੀਂ ਆਉਂਦੀ ਉਹਨਾਂ ਨੂੰ ਵੀ ਥਾਂ ਮਿਲ ਜਾਂਦਾ, ਉਹ ਬੈਠਣਾ ਚਾਹੁੰਦੇ ਉਹਨਾਂ ਨੂੰ ਥਾਂ ਨਹੀਂ ਮਿਲਦੀ, ਹੋਰ ਵਿਦਿਆਰਥੀ ਉੱਠੇ ਪਿੱਛੋਂ 5-7 ਤਾਂ ਇੱਧਰ ਸਭ ਨੂੰ ਬੈਠੋ। ਸੋ ਇੱਕ ਵਾਰੀ ਇਸ ਲੜੀ ਨੂੰ ਫਿਰ ਆਪਾਂ ਜੋੜੀਏ, ਸਾਰੇ ਪਿਆਰ ਸਾਹਿਬ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ। ਇਹ ਜਿਹੜੀਆਂ ਚੀਜ਼ਾਂ ਨੇ ਜ਼ਿੰਦਗੀ ਦੇ ਵਿੱਚ, ਗੁਰਮੁਖ ਦੇ ਜੀਵਨ ਦੇ ਵਿੱਚ ਵਾਪਰਦੀਆਂ ਨੇ। ਇਹ ਸਾਰੀਆਂ ਚੀਜ਼ਾਂ ਇੱਕੋ ਚੀਜ਼ ਦਾ ਰਿਜ਼ਲਟ ਹੈ। ਪਹਿਲਾਂ ਸਭ ਤੋਂ ਉਹ ਕਰਨੀ ਜਿਹੜੀ ਇਸ ਪੌੜੀ ਵਿੱਚ ਗਈ, ਗੁਰੂ ਸਾਹਿਬ ਨੇ ਕਿਹਾ ਕਿ ਉਹ ਧੋਪੈ ਨਾਵੈ ਕਹਿ ਰੰਗ, ਪਹਿਲਾਂ ਕੁਝ ਨਾ ਕਰ, ਤੂੰ ਆਪਣੇ ਅੰਦਰਲੇ ਨੂੰ ਸ਼ੁੱਧ ਕਰ ਲੈ, ਮੈਲ ਤੋਂ ਬਿਨਾਂ ਕਰ ਲੈ। ਪਹਿਲੀ ਸਾਧਨਾ, ਪਹਿਲੀ ਸ਼ਕਲ ਇਹ ਜਿਹੜਾ ਇਹਨੂੰ ਪੂਰੀ ਤਰ੍ਹਾਂ ਕਰ ਗਿਆ, ਜਦੋਂ ਮੈਲ ਨਿਕਲਗੀ ਧਿਆਨ ਨੇ ਆਪੇ ਜੁੜਨਾ, ਜੋੜਨਾ ਪੈਣੇ, ਮਨ ਨੇ ਆਪੇ ਇਕਾਗਰ ਹੋਣਾ, ਮੈਲ ਇੱਥੇ ਇਕਾਗਰ ਨਹੀਂ ਹੋਣ ਦਿੰਦੇ। ਭਾਈ ਗੁਰਦਾਸ ਜੀ ਨੇ ਇੱਕ ਉਦਾਹਰਣ ਦਿੱਤੀ ਹੈ, ਉਹ ਕਹਿੰਦੇ ਕਿ ਜਦੋਂ ਇੱਕ ਸੁਨਿਆਰ ਸੋਨੇ ਦਾ ਕੰਮ ਕਰਨ ਵਾਲਾ ਕਿਸੇ ਦੇ ਸੋਨੇ ਨੂੰ, ਕੜੇ ਨੂੰ ਜਾਂ ਕੋਈ ਵੀ ਗਹਿਣਾ ਹੈ ਉਹਨੂੰ ਆਪਣੀ ਕੁਠਾਲੀ ਵਿੱਚ ਧਰਦਾ ਹੈ ਨਾ, ਥੱਲੇ ਤੇਜ ਅੱਗ ਬਲਦੀ ਹੈ, ਤਾਂ ਉਸ ਅੱਗ ਦੇ ਨਾਲ ਸੋਨਾ ਪਿਘਲ ਕੇ ਪਾਣੀ ਹੋ ਜਾਂਦਾ ਹੈ। ਜਿਉਂ ਜਿਉਂ ਅੱਗ ਬਲਦੀ ਹੈ ਤੇ ਸੋਨਾ ਉਸ ਕੁਠਾਲੀ ਦੇ ਵਿੱਚ ਕਦੀ ਇੱਧਰ ਨੂੰ ਭੱਜਦਾ ਹੈ, ਕਦੀ ਇੱਧਰ ਨੂੰ, ਕਦੀ ਉੱਧਰ ਨੂੰ। ਉਹਦਾ ਜਿਹੜਾ ਦੌੜਨਾ ਹੈ, ਦੌੜ ਭੱਜ ਹੈ, ਕੁਝ ਮਿੰਟ ਰਹਿੰਦੀ ਹੈ, ਤੇ ਉਹ ਸੋਨੇ ਦੇ ਵਿੱਚ ਵਾਲੀ ਜਿਹੜੀ ਮੈਲ ਹੈ ਧੂੰਆਂ ਬਣ ਕੇ ਵਿੱਚੋਂ ਨਿਕਲਣੀ ਸ਼ੁਰੂ ਹੋ ਜਾਂਦੀ ਹੈ। ਜਿਹੜਾ ਕੋਟ ਹੁੰਦਾ ਨਾ, ਜਿਹਨੂੰ ਕਹਿੰਦੇ ਸੋਨੇ ਵਿੱਚ ਕੋਟ ਪਾਇਆ, ਉਹਦੇ ਵਿੱਚ ਤਾਂਬਾ ਲਾਇਆ, ਉਹਦੇ ਵਿੱਚ ਕੋਈ ਹੋਰ ਧਾਤ ਮਿਲਾਈ, ਉਹ ਅੱਗ ਉਹਨੂੰ ਜਦੋਂ ਵਿੱਚੋਂ ਕੱਢਦੀ ਹੈ ਤਾਂ ਉਹ ਦੌੜਦਾ ਵਿੱਚ ਕੁਠਾਲੀ ਨੂੰ ਭੱਜਦਾ, ਬਹੁਤ ਦੌੜਦਾ। ਪਰ ਜਦੋਂ ਉਹਦੇ ਵਿੱਚੋਂ ਸਾਰੀ ਮੈਲ ਉੱਡ ਗਈ ਉਸ ਸੋਨੇ ਵਿੱਚੋਂ, ਤਾਂ ਉਹ ਹੀ ਸੋਨਾ ਜਿਹੜਾ ਦੌੜਦਾ ਸੀ, ਭੱਜਦਾ ਸੀ, ਉਹ ਇੱਕੋ ਥਾਂ ਤੇ ਖਲੋ ਗਿਆ। ਹੁਣ ਨਹੀਂ ਦੌੜਦਾ, ਹੁਣ ਨਹੀਂ ਭੱਜਦਾ। ਹੁਣ ਉਸ ਸੋਨੇ ਨੂੰ ਜੇ ਜਿੰਨਾ ਚਿਰ ਉਹਦੇ ਵਿੱਚ ਮੈਲ ਹੈ, ਕੋਈ ਹੱਥਾਂ ਨਾਲ ਫੜ ਕੇ ਰੋਕਣ ਦਾ ਯਤਨ ਕਰੇ ਵੀ ਤੂੰ ਦੌੜ ਨਾ ਸੱਜਣਾ, ਉਹ ਨਹੀਂ ਰੁਕੇਗਾ, ਕਿਉਂਕਿ ਮੈਲ ਕਰਕੇ ਭੱਜ ਰਿਹਾ। ਸਾਡਾ ਜਿਹੜਾ ਮਨ ਵਾਲਾ ਹਿੱਸਾ ਹੈ ਨਾ ਅੰਦਰ ਦਾ, ਗੁਰੂ ਸਾਹਿਬ ਨੇ ਸਾਨੂੰ ਮੁੱਢ ਦੀ ਸਿੱਖਿਆ ਦਿੱਤੀ ਵੀ ਤੂੰ ਆਰੰਭ ਵਿੱਚ ਇੱਕ ਕੰਮ ਕਰੇ ਕਿ ਇਸ ਮਨ ਨੂੰ ਗੁਰੂ ਦੇ ਸ਼ਬਦ ਰੂਪੀ ਅਗਨੀ ਦੇ ਉੱਤੇ ਰੱਖ ਦੇ। ਤਾਂ ਜਿਹੜਾ ਸ਼ਬਦ ਹੈ, ਨਾਮ ਹੈ, ਉਹ ਤੇਰੇ ਮਨ ਵਿੱਚੋਂ ਮੈਲ ਕੱਢੇਗਾ, ਜਿਵੇਂ ਅੱਗ ਉਸ ਸੋਨੇ ਨੂੰ ਸ਼ੁੱਧ ਕਰਦੀ ਜਾ ਰਹੀ। ਪਹਿਲਾਂ ਨਾ ਤੂੰ ਧਿਆਨ ਲਾਉਣੀ, ਤੈਨੂੰ ਕੋਈ ਲੋੜ ਨਹੀਂ, ਤੂੰ ਨਾਮ ਹੀ ਜਪਣਾ, ਹੋਰ ਕੁਝ ਨਾ ਕਰੀ, ਤੂੰ ਬਾਣੀ ਹੀ ਪੜ੍ਹਨੀ ਹੈ, ਸੇਵਾ ਹੀ ਕਰਨੀ, ਸਰਲ ਜਿਹਾ ਕੰਮ ਹੈ, ਸਿੱਧਾ। ਪਹਿਲੇ ਦਿਨ ਧਿਆਨ ਨਾ ਜੋੜੀ, ਨਹੀਂ ਤਾਂ ਗਲਤੀ ਹੋ ਜਾਏਗੀ, ਨਹੀਂ ਤਾਂ ਤੂੰ ਉਲਝ ਜਾਏਗਾ। ਕਿਉਂਕਿ ਦੁਨੀਆਂ ਵਿੱਚ ਭਾਵੇਂ ਕਿੰਨੀ ਤਕਨੀਕ ਤੇ ਕਿੰਨੀਆਂ ਸ਼ਕਤੀਸ਼ਾਲੀ ਚੀਜ਼ਾਂ ਨਿਕਲ ਆਈਆਂ ਨੇ, ਸਾਰੀਆਂ ਚੀਜ਼ਾਂ ਤੋਂ ਤਾਕਤਵਰ ਬੰਦੇ ਦਾ ਧਿਆਨ ਹੈ। ਇਹਦੇ ਵਿੱਚ ਇਹਦੀ ਸ਼ਕਤੀ, ਇਹਦੀ ਤਾਕਤਵਰ ਚੀਜ਼ ਅੱਜ ਤੱਕ ਬਣੀ ਹੋਈ ਹੈ। ਜਿੰਨਾ ਬੰਦੇ ਦੇ ਧਿਆਨ ਵਿੱਚ ਸ਼ਕਤੀ, ਜਿਨ੍ਹਾਂ ਨੇ ਪ੍ਰਗਟ ਕਰਦੇ ਉਹ ਇਹ ਲੋਕ ਸਨ। ਸਾਈਂ ਮੀਆਂ ਪੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਐਵੇਂ ਨਹੀਂ ਸੀ ਕਹਿ ਦਿੱਤਾ, ਇਜਾਜ਼ਤ ਦਿਓ ਥੋੜੀ ਜੀ, ਹੁਣ ਕੁਝ ਦਾ ਕੁਝ ਕਰ ਦਿਓ। ਸਚਾਈ ਹੈ, ਇਹ ਕੋਈ ਕਵਿਤਾਵਾਂ ਨਹੀਂ, ਕਿਤੋਂ ਜੋੜ ਕੇ ਬਣਾਈਆਂ ਹੋਈਆਂ ਗੱਲਾਂ ਨੇ, ਜਿਨ੍ਹਾਂ ਨੇ ਤਲੀ ਤੇ ਅਜਮਾ ਕੇ ਵੇਖਿਆ ਸਭ ਕੁਝ, ਇਹ ਉਹਨਾਂ ਦੇ ਜੀਵਨ ਦੀ ਪ੍ਰਕਿਰਿਆ ਹੈ। ਤਾਂ ਕਹਿੰਦੇ ਨੇ ਕਿ ਜਿੰਨਾ ਚਿਰ ਗੁਰੂ ਸਾਹਿਬ ਨੇ ਕਿਹਾ ਤੂੰ ਕੁਝ ਨਾ ਕਰ, ਸਿਰਫ ਨਾਮ ਜਪ ਤੇ ਨਾਮ ਦੇ ਵਿੱਚ ਥੋੜਾ ਜਿਹਾ ਉਸ ਜਾਪ ਉਸ ਆਵਾਜ਼ ਨੂੰ ਸੁਣ, ਇਹ ਵੀ ਨਹੀਂ ਕਹਿੰਦੇ ਧਿਆਨ ਨਾਲ ਸੁਣ ਹੁਣ, ਕਿਉਂਕਿ ਉਹਨਾਂ ਨੂੰ ਪਤਾ ਵੀ ਧਿਆਨ ਤੇ ਬੜੀ ਆਖਰੀ ਅਵਸਥਾ ਹੈ। ਉਹ ਕਹਿੰਦੇ ਨੇ ਸੁਣੇ ਚੱਲ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸਠ ਪੈਸਾ, ਵਾਰ ਵਾਰ ਕਹਿੰਦੇ ਸੁਣ, ਵਾਰ ਵਾਰ ਕਹਿੰਦੇ ਸੁਣ, ਧਿਆਨ ਨਹੀਂ ਕਹਿੰਦੇ, ਕਿਉਂਕਿ ਧਿਆਨ ਲਾਉਣਾ ਬੜਾ ਜ਼ਬਰਦਸਤ ਜੀਵਨ ਦੀ ਇੱਕ ਪ੍ਰਕਿਰਿਆ ਹੈ। ਆਮ ਬੰਦੇ ਨੂੰ ਨਹੀਂ ਲੱਗ ਸਕਦਾ, ਯੋਗੀਆਂ ਦੇ ਵਿੱਚ ਧਿਆਨ ਹੈ, ਇਹਨਾਂ ਵਿੱਚੋਂ ਅੱਧੇ ਬੰਦੇ ਡਿਸਟਰਬ ਹੈ ਵਿਚਾਰੇ, ਤੁਸੀਂ ਵੇਖਦੇ ਅੰਦਰ ਇੱਕ ਸੂਕਸ਼ਮ ਹੈ ਨਾ ਸਾਰਾ ਸਿਸਟਮ। ਸਾਡੇ ਵਿੱਚ ਵੀ ਜਿਹੜੇ ਬੰਦੇ ਬਹੁਤੇ ਤੇਜ਼ ਅਭਿਆਸੀ ਨਾ, ਬੜੇ ਤੇਜ਼ ਅਭਿਆਸ ਕਰਦੇ, ਉਹਨਾਂ ਵਿੱਚੋਂ ਬਹੁਤੇ ਬੇਚੈਨ ਨੇ, ਤੁਸੀਂ ਵੇਖ ਲੈ, ਬੜੇ ਬੇਚੈਨ ਨੇ, ਉਹਨਾਂ ਜ਼ੋਰ ਲਾਉਂਦੇ, ਧੱਕੇ ਨਾਲ ਕਰਨਾ ਚਾਹੁੰਦੇ। ਗੁਰੂ ਸਾਹਿਬ ਨੇ ਕਿਹਾ ਸਹਿਜਤਾ ਬਾਰਵਾ, ਉਹਦੇ ਨਾਲ ਮਿਲ ਕੇ ਚੱਲ। ਤਾਂ ਗੁਰੂ ਸਾਹਿਬ ਨੇ پہلا جڑا کام سان دسیا وہ یہ ہے جنوں گرو امرداس جی کہتے ہیں کہ سہسے جیو ملین ہے کت سنجم دھوتا جائے, من سنسیا میلا ہوا ہے وہ میل دستی نہیں, وہ بچار میلا ہوا پہ بچار غلط نے جی دے میل کتوں آتی ہے تھی آسا دماغ میں روز پڑھتے ہو دھیان پڑھنا پھر یا سن دینا. گرو صاحب نے بچن کیتے من کا سوکت لوب ہے, اتنے کوئی ایک مٹی اڈ کے نہیں پینی جا کوڑا نہیں پینا من دے وچ, دسے گا نہیں, تصویر نہیں آئے گی, نہ من کی تصویر ہے نہ وہ بیل کی تصویر ہے تے نہ اس شبد کی کوئی تصویر ہے جنہیں انہوں تھوڑا تین چیزاں تصویر تو رہے. مہاراج کا تھوڑا جا کوئی تجربہ تے دسو بھی وہ میل کہڑی ہے جہی سارے اندر تھی لاؤن کی گل کر رہے, شریر کی تو ہے نہیں. تو گرو صاحب نے آسا کی وار میں پہلی گل شروع کی, کہنے لگے سب تو وڈی میل ہے من کا سوتک لوب ہے. جدو تم سامنے آئی ہوئی کسی بھی وستو پراپت کرنے واسطے اندروں تڑپنا ہے کہ میرے کو آ جائے, کچھ بھی ہو گئے پاوے میں کسی ایک چیز کا نام نہیں لینا, کچھ بھی ہو گئے سوئی تو لے کے جہاز تک, کیڑی تو لے کے ہاتھی تک, تیرے سامنے جو کچھ آتا ہے وہ اپنے کول لیا واسطے جب تیرے لہر اٹھتی نے ادو من پیڑا ہو جاتا ہے. بس یہی ہے میں اور کچھ نہیں, من کا سوت منوب ہے اور اس لہر سے بجدیا ہوا کیتا ہوا جب تب بھی نشٹ ہو جاتا ہے. یہ پرہیز ہے. گرو صاحب نے اور بچن کیتے بست پرائی کو پٹھ روے, جیڑی یہ پرالمت ہے نہیں, جیڑی یہ نہیں ہے, ہے تو یہ ویسے کچھ بھی نہیں. جی تھی اس ڈونگے گیان بن جاؤ نا جو کچھ یہ کول بھی ہے جتنا یہ وہ بھی چھٹ جاتا ہے ادھر ہی پرائی چیز کو چھٹتا ہے. سچائی ہے جو کچھ کول بھی ہے وہ بھی بندہ بچ رہ کے وکرا ہو جائے. تو گرو صاحب کہتے بس پرائی کو اٹھ رو, جب من اندروں پرائی وستو واسطے روتا ہے کرم دھرم سگلا ہی ہوا ہے. کرم دھرم جہاں سویر کا کیتا سی سارے گیا, اس طرح ہے کرم دھرم کی ہے. تھوڑی جی ریت کی کندھ بنا لی چلو سہارا دے جائے, پر آئی ایک لہر توڑ کے بگا گئی, پھر بنائی پھر توڑ گئی. تو اس طرح من پیڑا ہوتا ہے, جنہ جنا لوگ دیا لہر چل رہی نے انہوں نے من کی میل بدتی جاتی. تو وہ میل کہڑی ہے؟ سب تو پہلا لوگ کی میل ہے. بابا فرید جی نے اس لوگ کی میل کو روکن واسطے بچن کہے سن, جہے شبد تھی سلوکا بھی پڑھتے ہو کہ فریدا رکھی سوکھی کھائے کھائے ٹھنڈا پانی پیو, دیکھ پرائی چوکڑی نہ ترسائے جیو. جدو جن ترس جاتی ہے اتو پاپ شروع ہوتا ہے, اتو میل شروع ہو جاتی, اتو روگ شروع ہوتا ہے سارے. جدو بندے کے من جڑا ہے نا یہ لوگ پرورتی دیا حدا ٹوٹ جاتی ہیں کسی بھی پگ کے بچ, تو اتو ہی سارے روگ شروع ہوتے ہیں, شریر کے بھی من کے بھی. چلو آتما کے تو روگ ہوتے ہیں, جن روگ نے بھی شروع ہوتے ہیں شریر بھی تا ہی روکی ہوتا ہے, بندہ اپنی حد کو باہر چلا جاتا ہے. اور سارے دھرم کا نچوڑ یہ ہے کہ بندے کو سیما حد میں لیا آ جائے, تو جب یہ باہر جاتا ہے تو کھدر جاتا ہے سارا جیون کی شکتی, پھر یہ جیون کے نہ ترسائے جیو. یہ تاں کیا سی ابھیاس کر, تیری جد نے ترسنی چاہیے, اندر کو دکھی نہ کر. یہ بھی ایک روگ ہے, تو اپنے اندر کو کھو رہا ہے, مار رہا ہے, رو رہا ہے, یہ چاہیے وہ چاہیے, نال دے کول تے ایسا ہو گیا سی پیچھے رہ گئے, یہ سب کچھ کیویں ہو گیا, میں بڑا کیویں ہو جاؤں, میرے کول چیزاں کیویں بڑھ جان. یہ چیزاں انتش کرن ਦੇ ਇੱਕ ਉਹ ਪੁਆਇੰਟ ਨੇ, ਉਹ ਇਹਦੀਆਂ ਗੰਢਾਂ ਨੇ ਜੀਵਨ ਦੀਆਂ, ਜਿਹਨੂੰ ਕੰਪਲੈਕਸ ਕਹਿੰਦੇ ਨੇ ਵਿਗਿਆਨ ਵਾਲੇ, ਬੰਦੇ ਦੇ ਮਨ ਦੇ ਵਿੱਚ ਸੂਖਸ਼ਮ ਧੱਬੇ ਲੱਗ ਜਾਂਦੇ ਨੇ। ਜੇ ਤੁਹਾਨੂੰ ਉਹ ਪ੍ਰੀਤ ਸੁਆਦ ਸਭੇ ਕਾਲ ਸਭਾ ਕਾਲ ਦਾ ਇਹ ਜਿਹੜੇ ਛੋਟੇ ਛੋਟੇ ਧੱਬੇ ਲੱਗਦੇ ਨੇ, ਇਹ ਚਿੰਤਾ ਨੂੰ ਜਨਮ ਦਿੰਦੇ, ਇਹ ਬੰਦੇ ਦੀ ਪਰੇਸ਼ਾਨੀ ਹੈ, ਇਹ ਮਨੁੱਖ ਦੀ ਬੇਚੈਨੀ ਹੈ, ਇਹ ਇਹਦਾ ਦੁੱਖ ਹੈ, ਇਹ ਇਹਦੇ ਜੀਵਨ ਦੀ ਰੱਬ ਤੋਂ ਦੂਰੀ ਹੈ। ਖੈਰ ਸਤਿਗੁਰਾਂ ਨੇ ਜਿਹੜੇ ਬਚਨ ਕੀਤੇ, ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜ, ਜਦੋਂ ਤੂੰ ਜਵਾਨ ਨਾਲ ਝੂਠ ਬੋਲਣਾ ਤੇ ਝੂਠੇ ਬੰਦੇ ਦੀ ਵਕਾਲਤ ਕਰਨਾ, ਉਹ ਸਪੋਰਟ ਦੇਣਾ, ਉਸ ਵੇਲੇ ਤੇਰੀ ਜੀਭਾ ਵਾਲਾ ਜਿਹੜਾ ਹਿੱਸਾ ਹੈ ਜਿਹੜਾ ਮਨ ਨਾਲ ਜੁੜਿਆ ਹੋਇਆ ਉਹ ਮੈਲਾ ਹੁੰਦਾ। ਇਹ ਜਵਾਨ ਨਹੀਂ ਪੈਣੀ, ਕਿਤੇ ਆਪਦੀ ਕਿਤੇ ਟੈਸਟ ਕਰਨ ਲੱਗ ਲਓ, ਜਾ ਕੇ ਪੰਜ ਸੱਤ ਝੂਠ ਬੋਲ ਕੇ ਸ਼ੀਸ਼ੇ ਵਿੱਚ ਜੀਭ ਨਾ ਵੇਖਣਾ, ਉੱਥੇ ਮਿੱਟੀ ਨਹੀਂ ਲੱਗੇਗੀ, ਉਹ ਤਾਂ ਉਸੇ ਤਰ੍ਹਾਂ ਰਹਿਣੀ ਹੈ। ਇਹਦੇ ਵੱਲ ਧਿਆਨ ਦੇਣਾ ਕਿ ਜੇਵਾ ਸੂਤਕ ਕੂੜ, ਜ਼ੁਬਾਨ ਦਾ ਜੋ ਸੂਖਸ਼ਮ ਹਿੱਸਾ ਹੈ, ਸਾਰੇ ਇੰਦਰਾਂ ਦੇ ਦੋ ਰੂਪ ਨੇ, ਜਿੱਥੇ ਸਾਡੀ ਜ਼ੁਬਾਨ ਮਨ ਨਾਲ ਜੁੜੀ ਹੋਈ, ਬੜਾ ਲੰਬਾ ਚੌੜਾ ਇਹ ਢਾਂਚਾ ਦੱਸਿਆ ਗਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜੇਵਾ ਇੰਦਰੀ ਇਹ ਸੁਭਾਓ, ਗੁਰੂ ਨਾਨਕ ਸਾਹਿਬ ਜੀ ਦੇ ਬਚਨ। ਜਦੋਂ ਸਹਿਜ ਪਾਠ ਤੁਸੀਂ ਬਹੁਤ ਕਰਦੇ ਹੋ ਜਾਂ ਅਖੰਡ ਪਾਠ, ਉਹਦੇ ਵਿੱਚ ਸਾਰੀਆਂ ਚੀਜ਼ਾਂ ਥੋੜੀ ਥੋੜੀ ਆਉਂਦੀਆਂ। ਜੇਵਾ ਇੰਦਰੀ ਇੱਕ ਸੁਭਾਅ, ਇਹ ਦੋਵੇਂ ਚੀਜ਼ਾਂ ਜੁੜੀਆਂ ਹੋਈਆਂ, ਮਨ ਇਹਨਾਂ ਦੇ ਵਿੱਚ ਖੜਾ ਹੈ। ਉਹ ਜੇਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ, ਪਰਤਰਿਆ ਪਰਤਾਂ ਦੇ ਰੂਪ, ਅੱਖਾਂ ਇਸ ਤਰ੍ਹਾਂ ਮੈਲੀਆਂ ਹੋ ਗਈਆਂ। ਕੰਨੀ ਸੂਤਕ ਕੰਨ ਮੈਂ ਲਾਇਕ ਬਾਰੇ ਖਾਏ, ਕੰਨਾਂ ਨਾਲ ਜਦੋਂ ਕਿਸੇ ਦੀ ਨਿੰਦਿਆ ਸੁਣਨੀ ਹੈ ਉਦੋਂ ਕੰਨ ਦਾ ਸੂਖਸ਼ਮ ਹਿੱਸਾ ਮੈਲਾ ਪੈ ਜਾਂਦਾ। ਕੰਨੀ ਸੂਤਕ ਕੰਨ ਮੈਂ ਲਾਇਕ ਬਾਰੇ ਖਾਏ, ਨਾਨਕ ਸੰਸਾ ਆਦਮੀ ਬੰਦੇ ਜੰਮ ਪੜ ਜਾਏ। ਸਭੋ ਸੂਤਕ ਭਰਮ ਹੈ, ਇਹ ਸੂਤਕ ਕਿਉਂ ਪੈਂਦਾ? ਭਰਮ ਕਰਕੇ, ਅਗਿਆਨਤਾ ਕਰਕੇ, ਹਨੇਰੇ ਕਰਕੇ, ਅਵਿਦਿਆ ਕਰਕੇ। ਜਦੋਂ ਬੰਦਾ ਬੇਹੋਸ਼ੀ ਵਿੱਚ ਪਿਆਉਂਦਾ ਹੈ, ਹੋਰ ਵੇਖਣ ਤੋਂ ਨਹੀਂ ਰੋਕ ਰਿਹਾ, ਨਾ ਸੁਣਨ ਤੋਂ, ਨਾ ਬੋਲਣ ਤੋਂ, ਪਰ ਖਾਣਾ ਕਿਵੇਂ, ਵੇਖਣਾ ਕਿਵੇਂ, ਇਹ ਸਾਰਾ ਕੁਝ ਦੱਸਿਆ ਜਾ ਰਿਹਾ ਕੀ ਕਰਨਾ। ਆਪਣੇ ਵਾਸਤੇ ਵੀ, ਕੇਵਲ ਦੂਜਿਆਂ ਵਾਸਤੇ ਵੀ ਧਿਆਨ ਰੱਖਣਾ ਕਿ ਸਾਡਾ ਬੋਲਣਾ ਇਸ ਤਰ੍ਹਾਂ ਦਾ ਨਾ ਹੋਵੇ ਕਿ ਦੂਜੇ ਨੂੰ ਦੁਖੀ ਕਰੇ, ਸਾਡਾ ਖਾਣਾ ਪੀਣਾ ਇਸ ਤਰ੍ਹਾਂ ਦਾ ਨਾ ਹੋਵੇ ਕਿ ਦੂਸਰਿਆਂ ਵਾਸਤੇ ਬੋਝ ਬਣੇ, ਸਾਡਾ ਪਹਿਰਾਵਾ ਵੀ ਇਸ ਤਰ੍ਹਾਂ ਦਾ ਨਾ ਹੋਵੇ ਕਿ ਕਿਸੇ ਦੇ ਦੀਨ ਅਪਮਾਨ ਦੇ ਵਿੱਚ ਫਰਕ ਪਾ ਦੇਵੇ। ਇਹ ਉਹ ਬੰਦਾ ਅਪਰਾਧੀ ਹੈ। ਯਾਦ ਰੱਖੋ, ਇੱਕ ਜਿਹੜਾ ਮਨੁੱਖ ਹੈ ਉਹ ਤਾਂ ਕੁਝ ਵੇਖ ਕੇ ਰੱਬ ਤੋਂ ਦੂਰ ਗਿਆ, ਉਹਨੇ ਵੇਖਿਆ ਕੋਈ ਪਹਿਰਾਵਾ, ਤਾਂ ਜਿਹੜਾ ਇਸ ਤਰ੍ਹਾਂ ਦਾ ਪਹਿਰਾਵਾ ਪਾ ਕੇ ਆ ਰਿਹਾ, ਇਸ ਤਰ੍ਹਾਂ ਦੀ ਫੈਸ਼ਨ ਪ੍ਰਸਤੀ ਕਰਕੇ ਜਿਹੜਾ ਸਰੀਰ ਆ ਰਿਹਾ, ਪਹਿਲਾ ਦੋਸ਼ ਉਹਦਾ ਹੈ ਕਿ ਉਹਨੇ ਕਿੰਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਤੇ ਗੁਰੂ ਤੋਂ ਸ਼ਬਦ ਤੋਂ ਦੂਰ ਕੀਤਾ। ਇਸ ਲਈ ਇੱਥੇ ਆ ਕੇ ਗੁਰਦੁਆਰੇ ਵਿੱਚ ਜਾਂ ਧਾਰਮਿਕ ਥਾਂ ਤੇ ਜਿਹੜਾ ਮਨੁੱਖ ਆਉਂਦਾ ਹੈ ਫੈਸ਼ਨ ਪ੍ਰਸਤੀ ਦੇ ਨਾਲ ਆਉਂਦਾ, ਇਸ ਢੰਗ ਨਾਲ ਆਉਂਦਾ, ਜਿਹੜਾ ਸਰੀਰ ਉਹ ਸਰੀਰ ਤੋਂ ਕੱਟ ਕੇ ਨਹੀਂ ਜਾਂਦਾ, ਤੂੰ ਗਵਾ ਕੇ ਜਾਂਦਾ, ਉਹ ਵੀ ਤਾਂ ਜ਼ਿੰਮੇਵਾਰ ਹੈ। ਇਹ ਤਾਂ ਠੀਕ ਹੈ ਦੂਸਰਿਆਂ ਨੂੰ ਕਹਾਂਗੇ ਪਾਪੀ ਨੇ, ਦੇਖ ਰਹੇ ਨੇ, ਜੋਕਾਂ ਤੇ ਪੱਟੀ ਬੰਨ ਲੈਣ, ਜੇ ਸਾਹਮਣੇ ਅੱਗ ਬਲ ਰਹੀ ਹੈ ਤੇ ਤੁਸੀਂ ਕਹੋ ਜੀ ਸੇਕ ਨਾ ਲੱਗੇ, ਪਾਸੇ ਹੋ ਜਾਓ, ਚਾਦਰ ਭੇਟੋ, ਕੀ ਕਰੋਗੇ? ਤਾਂ ਪਹਿਲੇ ਨੰਬਰ ਦਾ ਮੇਰੇ ਜਿਹੜੀ ਸਮਝ ਵਿੱਚ ਆਉਂਦਾ ਹੈ, ਉਹ ਸਮਾਜ ਦਾ ਉਹ ਹਿੱਸਾ ਦੋਸ਼ੀ ਜਿਹੜਾ ਇਹਨਾਂ ਚੀਜ਼ਾਂ ਨੂੰ ਬਾਹਰ ਫੈਲਾ ਰਿਹਾ, ਜਿਹੜਾ ਇਹਦੀ ਹਮਾਇਤ ਕਰ ਰਿਹਾ, ਜਿਹੜਾ ਇਹਨਾਂ ਨੂੰ ਪ੍ਰਦਰਸ਼ਨ ਕਰ ਰਿਹਾ, ਦੂਜਿਆਂ ਦਾ ਦੋਸ਼ ਬਾਅਦ ਵਿੱਚ। ਠੀਕ ਹੈ, ਉਹਨਾਂ ਨੂੰ ਆਪਣੇ ਦਾਇਰੇ ਵਿੱਚ ਰਹਿਣਾ ਚਾਹੀਦਾ, ਪਰ ਆਖਰ ਸਾਰੀਆਂ ਚੀਜ਼ਾਂ ਮਿਲ ਕੇ ਕੰਮ ਕਰਦੀਆਂ ਨੇ, ਇਹਨਾਂ ਚੀਜ਼ਾਂ ਨੂੰ ਸਾਨੂੰ ਵੇਖਣਾ ਪਏਗਾ ਕਿ ਦੂਸਰੇ ਨੂੰ ਦੋਸ਼ ਦਿਓ ਜੀ, ਇਹਦਾ ਇੱਕ ਗਰੀਬ ਬੰਦੇ ਦੀ ਅੱਖਾਂ ਬੰਨ ਦਿਓ, ਉਹਦਾ ਮੂੰਹ ਬੰਨ ਦਿਓ, ਖਾਏ ਕੁਝ ਨਾ, ਬੋਲੇ ਕੁਝ ਨਾ, ਤੇ ਆਪ ਜੋ ਮਰਜ਼ੀ ਕਰੋ। ਸਾਨੂੰ ਇਹਨਾਂ ਚੀਜ਼ਾਂ ਨੂੰ ਧਿਆਨ ਦੇਣਾ ਚਾਹੀਦਾ, ਇਕੱਲੀਆਂ ਪਾਬੰਦੀਆਂ ਗੁਰਦੁਆਰੇ ਤੇ ਨਹੀਂ ਲਾਉਣੀਆਂ ਚਾਹੀਦੀਆਂ, ਨਾ ਇੱਥੋਂ ਦੇ ਪ੍ਰਬੰਧ ਕਰਦੇ, ਸੰਗਤ ਨੂੰ ਵੀ ਆਪਣੇ ਕੋਈ ਕਾਇਦੇ ਕਾਨੂੰਨ ਪਹਿਚਾਣਨੇ ਚਾਹੀਦੇ ਵੀ ਉਹ ਕਿਵੇਂ ਆ ਰਹੇ ਨੇ। ਇਸ ਕਰਕੇ ਗੁਰੂ ਸਾਹਿਬ ਕਹਿੰਦੇ, ਕੰਨੀ ਸੂਤਕ ਕੰਨ ਪੈ ਲਾਇਕ ਵਾਰੀ ਖਾਏ, ਨਾਨਕ ਹੰਸਾ ਆਦਮੀ ਵੱਧੇ ਜਾਂ ਪੁਰਜਾਏ ਸਭ ਤੋਂ ਸੁਧ ਭਰਮ ਹੈ ਦੂਜਿਆਂ ਲੱਗਿਆ ਜਾਏ। ਇਹ ਗੱਲ ਅੱਗੇ ਹੋਰ ਵਿਸ਼ੇ ਅੱਗੇ ਤਬਦੀਲ ਹੁੰਦੇ ਨੇ। ਸਤਿਗੁਰਾਂ ਨੇ ਵਚਨ ਕੀਤਾ ਅੰਦਰ ਜਿਹੜੀ ਮੈਲ ਹੈ ਪਹਿਲਾਂ ਆਪਣਾ ਧੋਣਾ ਹੈ। ਉਦਾਹਰਣ ਦਿੱਤੀ ਗਈ ਇਸ ਪੌੜੀ ਨੂੰ ਚੰਗੀ ਤਰ੍ਹਾਂ ਜਾਣਨ ਦਾ ਯਤਨ ਕਰੀਏ। ਜਿਹੜੇ ਉਦਾਹਰਣ ਦਿੱਤੇ ਗਏ ਹਜ਼ੂਰ ਕਹਿੰਦੇ ਨੇ ਭਰੀਏ ਹੱਥ ਪੈਰ ਤਨ ਦੇ। ਕੋਈ ਕੰਮ ਕੀਤਾ, ਕੋਈ ਕਾਰਜ ਕੀਤਾ, ਕੁਦਰਤੀ ਤੌਰ ਤੇ ਮੈਲ ਲੱਗ ਗਈ ਸਰੀਰ ਨੂੰ। ਫਿਰ ਸ਼ਾਮ ਨੂੰ ਅਸੀਂ ਕੀ ਕਰਦੇ ਹਾਂ ਜਾਂ 24 ਘੰਟਿਆਂ ਬਾਅਦ ਇੱਕ ਸੰਵਿਧਾਨ ਹੈ ਕਿ ਉਸ ਸਰੀਰ ਨੂੰ ਪਾਣੀ ਨਾਲ ਧੋ ਲਈਦਾ, ਬੜਾ ਜ਼ਰੂਰੀ ਹੈ। ਤਾਂ ਜਿਵੇਂ 24 ਘੰਟਿਆਂ ਬਾਅਦ ਸਰੀਰ ਪਾਣੀ ਨਾਲ ਧੋਤਾ ਜਾਂਦਾ ਹੈ, ਇਸ ਤਰ੍ਹਾਂ ਮਨ ਦੇ ਧੋਣ ਦੀ ਵੀ ਜ਼ਰੂਰਤ ਪੈਂਦੀ ਹੈ। ਜੇ ਸਰੀਰ ਧੋਤਾ ਗਿਆ ਕਹਿੰਦਾ ਮਨ ਨਾ ਧੋਤਾ ਗਿਆ ਅੱਧਾ ਮੈਲ ਹਿੱਸਾ ਜਿਹੜਾ ਮੈਲਾ ਰਹਿਣਾ ਸ਼ੁਰੂ ਹੋ ਗਿਆ। ਗੁਰੂ ਸਾਹਿਬ ਨੇ ਜਿਹੜਾ ਸਾਨੂੰ ਨਿਤਨੇਮ ਦਿੱਤਾ ਦੋ ਸਮੇਂ, ਉਹ ਇਸੇ ਵਾਸਤੇ ਹੈ ਕਿ ਕੁਦਰਤੀ ਤੌਰ ਤੇ ਤੁਸੀਂ ਸਮਾਜ ਵਿੱਚ ਬਾਜ਼ਾਰ ਵਿੱਚ ਵਿਚਰੋਗੇ, ਕੁਝ ਵੇਖੋਗੇ, ਕੁਝ ਸੁਣੋਗੇ, ਕੋਈ ਨਾ ਕੋਈ ਗੱਲ ਤਾਂ ਨਿਕਲੇਗੀ ਨਾ ਜੀਵਨ ਵਿੱਚ। ਤਾਂ ਕੁਦਰਤੀ ਮੈਲ ਮੈਨੂੰ ਕਹਿੰਦੇ। ਦੋ ਤਰ੍ਹਾਂ ਦੀ ਮੈਲ ਹੈ ਮਨ ਦੀ, ਇੱਕ ਹੈ ਮਿਤ ਕੇ ਪਾਈ ਹੋਈ ਮੈਲ ਕਿ ਮੈਂ ਤਾਂ ਗੰਦਗੀ ਵਿੱਚ ਲਿਟ ਨਹੀਂ ਲਿਟਦਾ, ਇੱਕ ਤੇ ਉਹ ਹੈ ਮਿਤ ਕੇ ਸਕੀਮ ਬਣਾ ਕੇ। ਇੱਕ ਹੈ ਕੁਦਰਤੀ ਮੈਲ ਜਿਹੜੀ ਸਾਰਿਆਂ ਨੂੰ ਲੱਗਦੀ ਹੈ। ਸਿਆਣਿਆਂ ਨੇ ਉਦਾਹਰਨਾਂ ਦਿੱਤੀਆਂ, ਕਿਸੇ ਨੇ ਪੁੱਛਿਆ ਜਿਹਦਾ ਮਨ ਪੂਰੀ ਤਰ੍ਹਾਂ ਨਾਮ ਵਿੱਚ ਜੁੜ ਗਿਆ ਉਹ ਨਿਤਨੇਮ ਕਰਨਾ ਚਾਹੀਦਾ, ਉਹਨੂੰ ਬਾਣੀ ਪੜ੍ਹਨੀ ਚਾਹੀਦੀ। ਆ ਕਈ ਲੋਕ ਕਹਿੰਦੇ ਜੀ ਸਾਡਾ ਮਨ ਸਾਫ਼ ਹੋ ਗਿਆ, ਬਹੁਤੇ ਗਾਉਣ ਵਾਲੀ ਗੱਲ ਹੈ ਕਹਿੰਦੇ, ਕਹਿੰਦੇ ਬਾਣੀ ਸਾਫ਼ ਹੈ ਹੁਣ ਕੀ ਕਰਨਾ ਹੈ ਜੀ ਗੁਰਦੁਆਰੇ ਜਾਣ ਹੋ ਗਿਆ ਸਾਫ਼। ਪਤਾ ਨੀ ਉਹਨਾਂ ਦੀ ਮੈਲ ਲੈ ਕੇ ਸਾਰੇ ਸਮਾਜ ਨੂੰ ਲੱਗ ਕੇ ਜਾਣ, ਆਪ ਤਾਂ ਹੋ ਗਿਆ ਪਵਿੱਤਰ। ਕਹਿੰਦੇ ਸਾਡਾ ਹੋ ਗਿਆ ਮਨ ਸਾਫ਼, ਹੁਣ ਸਾਧੂ ਦੀ ਲੋੜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ, ਸਾਡੀ ਜੀ ਮਨ ਦੀ ਮੈਲ ਲੈ ਗਈ ਤੇ ਗੀਤ ਵੀ ਬਣੇ। ਬੜੇ ਬੜੇ ਸਿਆਣੇ ਗਾਇਕਾਂ ਨੇ ਗਾਇਕ ਨੂੰ ਮੈਂ ਨਾਮ ਨਹੀਂ ਲੈਣਾ ਕਿਉਂਕਿ ਉਹਨਾਂ ਦੇ ਸਪੋਰਟਰ ਇੱਥੇ ਬੈਠੇ ਹੋਣਗੇ। ਤਾਂ ਉਹ ਕਹਿੰਦੇ ਮਨ ਪੈਣਾ ਹੋ ਗਿਆ। ਗੱਲ ਤਾਂ ਉਹ ਲੱਗਦੀ ਕਿ ਉਹਨਾਂ ਦੇ ਮਨ ਦੀ ਉਹਨਾਂ ਆਪਣੀ ਮੈਲ ਦਾ ਨਹੀਂ ਲਾ, ਆਪਣੀਆਂ ਤਾਂ ਜੇਬਾਂ ਲਈਆਂ ਭਰ, ਜੋ ਮਰਜ਼ੀ ਗਾ ਕੇ ਜੋ ਮਰਜ਼ੀ ਬੋਲ ਬੋਲ ਕੇ। ਉਹਨਾਂ ਨੇ ਜਿਹੜਾ 10 ਗੁਰੂ ਸਾਹਿਬਾਨ ਨੇ ਭਗਤਾਂ ਨੇ ਜਿਹੜਾ ਸਮਾਜਵਾਦ ਸਿਸਟਮ ਇਸ ਦੇਸ਼ ਦੀ ਜਿਹੜੀ ਸੰਸਕ੍ਰਿਤੀ ਬੜੀ ਮਹਾਨ ਸੀ, ਉੱਚੀ ਸੀ, ਜਿਹੜੀ ਵੇਖਣ ਵਿੱਚ ਬਾਹਰੋਂ ਮਿੱਟੀ ਲੱਗਦੀ ਹੈ, ਪਰਿਵਾਰਵਾਦ ਹੈ ਜਿਹਦੇ ਵਿੱਚ ਆਪ ਮੁਦਰੀ ਨੇ ਉਹ ਬਣਾ ਕੇ ਦਿੱਤਾ ਸੀ। ਬੜੀ ਮਿਹਨਤ ਤੋਂ ਬਾਅਦ ਜਦੋਂ ਟੁੱਟੇਗਾ ਨਾ ਸਾਰਾ, ਫਿਰ ਰੋਣਗੇ ਲੋਕ ਵੀ ਕਿੱਧਰ ਚਲਾ ਗਿਆ। ਜਿਹੜਾ ਪਰਿਵਾਰਵਾਦ ਦਾ ਸਿਸਟਮ ਬਣਾਇਆ ਗਿਆ, ਜਿਹੜੀ ਜੁਆਇੰਟ ਫੈਮਿਲੀ ਦਾ ਸਿਸਟਮ ਇਸ ਦੇਸ਼ ਨੇ ਦਿੱਤਾ, ਇਹਦੇ ਵਰਗਾ ਸਿਸਟਮ ਕਿਸੇ ਦੇਸ਼ ਵਿੱਚ ਨਹੀਂ। ਇਹ ਪਰਿਵਾਰ ਇਕੱਠਾ ਰਹੇ, ਅਧਿਕਾਰ ਬਰਾਬਰ ਰਹਿਣ ਵੱਡਿਆਂ ਦੇ ਤੇ ਛੋਟਿਆਂ ਦੇ, ਵੱਡਿਆਂ ਨੂੰ ਸਤਿਕਾਰ ਦਿੱਤਾ ਜਾਏ, ਮਿਲ ਕੇ ਚੱਲਿਆ ਜਾਏ। ਹੁਣ ਅਸੀਂ ਕਹਿੰਦੇ ਹਾਂ ਆਜ਼ਾਦੀ ਜੋ ਸਰਕਾਰਾਂ ਦੇ ਰਹੀਆਂ ਨੇ, ਹਵਾ ਦੇ ਰਹੀਆਂ ਨੇ ਉਸ ਆਜ਼ਾਦੀ ਨੂੰ, ਤਾਂ ਇਹਦੇ ਵਿੱਚੋਂ ਕੀ ਨਿਕਲੇਗਾ? ਇਹ ਤਜਰਬਾ ਬਹੁਤ ਚਿਰ ਪਹਿਲਾਂ ਪੱਛਮ ਦੇ ਦੇਸ਼ ਸਾਰੇ ਕਰ ਚੁੱਕੇ ਨੇ, ਆਜ਼ਾਦੀ ਦੇ ਚੁੱਕੇ ਨੇ ਨੌਜਵਾਨੀ ਨੂੰ। ਉਹਦਾ ਫਲ ਸਰੂਪ ਕੀ ਨਿਕਲਿਆ ਤੁਸੀਂ ਉੱਥੇ ਵੇਖ ਸਕਦੇ ਹੋ, ਕੋਈ ਪਰਿਵਾਰ ਨਹੀਂ, ਕੋਈ ਉੱਥੇ ਘਰ ਨਹੀਂ। ਉਹਨਾਂ ਵਿੱਚ ਇੱਕ ਗੁਣ ਜ਼ਰੂਰ ਹੈ ਵੀ ਉਹ ਸਾਡੇ ਜਿਹੜੇ ਲੋਭੀ ਨਹੀਂ, ਸਾਡੇ ਨਾਲ ਇਸ ਗੱਲੋਂ ਚੰਗੇ ਵੀ ਉਹ ਪ੍ਰਾਪਰਟੀ ਨਹੀਂ ਬਣਾਉਂਦੇ ਬਹੁਤੀ। ਇਹ ਗੁਣ ਬੜਾ ਵੱਡਾ ਰਹੇ ਤੇ ਉਹਨੂੰ ਮਰ ਜਾਂਦੇ ਸਾਰੇ। ਜੇ ਇਹ ਵੀ ਨਾਲ ਹੁੰਦਾ ਤਾਂ ਕਿ ਲੋਭੀ ਵੀ ਸਾਡੇ ਜਿਹੜੇ ਹੁੰਦੇ, ਇਹਦੇ ਵਿੱਚ ਅਸੀਂ ਸਭ ਤੋਂ ਅੱਗੇ ਜਾ ਰਹੇ ਹਾਂ। ਲੋਭ ਸਭ ਤੋਂ ਵੱਡਾ ਸਾਡਾ, ਹਰ ਇੱਕ ਲਾਈਨ ਦਾ ਬੰਦਾ ਲੋਭ ਨਾਲ ਨਿਬੜਿਆ ਪਿਆ। ਜਿਹੜਾ ਸਾਰਾ ਦਿਨ ਤਿਆਗ ਦੀ ਵਿਆਖਿਆ ਵੀ ਕਰਦਾ ਨਾ, ਉਹਦਾ ਬੈਂਕ ਬੈਲੈਂਸ ਬਿਲਕੁਲ ਜਾ ਕੇ ਕਿੰਨਾ ਬਣਿਆ। ਜਿਹੜਾ ਸਾਰਾ ਦਿਨ ਵਿਰਾਗ ਦੀ ਗੱਲ ਕਰਦਾ, ਜਿਹਨੂੰ 20,000 ਲੋਕਾਂ ਨੂੰ ਸ਼ਮਸ਼ਾਨ ਘਾਟ ਦਿੱਤੇ ਹੁੰਦਾ, ਜਾ ਕੇ ਤੋੜ ਕੇ ਵੇਖੋ ਜਿੰਨੇ ਪਲਾਟ ਉਹਨੇ ਦੂਜਿਆਂ ਦੇ ਨਹੀਂ ਮਿਲਣਗੇ, ਫਿਰ ਕਿੱਥੋਂ ਆ ਗਿਆ ਸਾਰਾ ਦਿਨ? ਜਿਹਦੇ ਗੀਤ ਸ਼ਬਦ ਸਾਰੇ ਬਰਾਤ ਨੂੰ ਭਰੇ ਹੋਏ ਹਨ। ਇਸ ਕਰਕੇ ਸਾਡੇ ਵਿੱਚ ਸਭ ਤੋਂ ਵੱਡੀ ਕਮਜ਼ੋਰੀ ਲੋਭ ਦੀ ਹੈ। ਲੋੜ ਨੂੰ ਵੱਧ ਰੱਖਣਾ, ਚਲੋ ਜਿੰਨਾ ਬੰਦੇ ਨੂੰ ਚਾਹੀਦਾ ਉਹਨੂੰ ਜ਼ਰੂਰਤ ਤੇ ਪੂਰੀ ਕਰਨੀ ਚਾਹੀਦੀ, ਪਰ ਜੇ ਇਹ ਨੁਕਸ ਇਸ ਦੇਸ਼ ਵਿੱਚੋਂ ਨਿਕਲ ਜਾਏ ਕਿ ਉਹ ਪ੍ਰਾਪਰਟੀ ਨਾ ਬਣਾਵੇ ਜਾਂ ਸਿਸਟਮ ਇਸ ਤਰ੍ਹਾਂ ਦਾ ਦਿੱਤਾ ਜਾਏ ਕਿ ਉਹ ਬਣਾ ਹੀ ਨਾ ਸਕੇ, ਤਾਂ ਫਿਰ ਵੇਖਣਾ ਕਿ ਬਾਣੀ ਕਿੰਨਾ ਕੰਮ ਕਰਦੀ ਹੈ। ਫਿਰ ਇਹਨੇ ਜ਼ਿਆਦਾ ਸੁਖਮਨੀ ਸਾਹਿਬ ਪੜ੍ਹਨ ਤੋਂ ਬਿਨਾਂ ਹੀ ਉਹ ਗੱਲ ਬਣੇਗੀ ਜਿਹੜੀ ਅਜੇ ਨਹੀਂ ਬਣਦੀ। ਦੋ ਚੀਜ਼ਾਂ, ਲੋਭ ਤੇ ਈਰਖਾ, ਇਹ ਦੋ ਚੀਜ਼ਾਂ ਸਾਡੇ ਕੌਮ ਦੇ ਵਿੱਚ ਸਭ ਤੋਂ ਭਰਪੂਰ ਨੇ। ਹਰ ਇੱਕ ਬੰਦਾ ਇਸ ਦਰ ਤੇ ਆ ਕੇ ਡਿੱਗ ਪੈਂਦਾ ਹੈ, ਬਸ ਇੱਥੇ ਸਭ ਕੁਝ ਨਸ਼ਟ ਹੋ ਜਾਂਦਾ। ਤਾਂ ਸਤਿਗੁਰਾਂ ਨੇ ਵਚਨ ਕੀਤਾ ਕਿ ਜਿਵੇਂ ਸਰੀਰ ਨੂੰ ਹਰ ਰੋਜ਼ ਇਸ਼ਨਾਨ ਦੀ ਲੋੜ ਹੈ, ਤਾਂ ਮਨ ਨੂੰ ਨਿਤਨੇਮ ਦੀ ਜ਼ਰੂਰਤ ਹੈ। ਦੋਵੇਂ ਸਮੇਂ ਉਹ ਜ਼ਰੂਰੀ ਚਾਹੀਦਾ। ਇਸਲਾਮ ਨੇ ਇਹਦਾ ਹੋਰ ਵੀ ਬੜਾ ਵੱਡਾ ਹੱਲ ਕੀਤਾ। ਉਹ ਕਹਿੰਦੇ ਜਲਦੀ ਜਲਦੀ ਧੋਵੋ, ਮੈਟ ਪੁਰਾਣੀ ਨਾ ਰਹੋ। ਪੰਜ ਨੇ ਵਾਜਾਂ ਦਿੱਤੀਆਂ, ਪੰਜ ਵਕਤ ਦੀਆਂ ਹੈ, ਸਮਾਂ ਛੋਟਾ ਹੈ, ਪਰ ਉਹਨਾਂ ਨੇ ਪ੍ਰਬੰਧ ਤਾਂ ਕੀਤਾ ਕਿ ਬੰਦਾ ਜਲਦੀ ਜਲਦੀ ਅਲਰਟ ਹੁੰਦਾ ਰਹੇ। ਜਿਵੇਂ ਉਹਨੇ 3 ਘੰਟੇ ਕੰਮ ਕੀਤਾ ਤਾਂ 2.5 ਘੰਟੇ ਬਾਅਦ ਫਿਰ ਨਮਾਜ਼, ਥੋੜਾ ਜਿਹਾ ਜ਼ੋਰ ਫਿਰ ਵੱਜਦਾ, ਥੋੜੀ ਜਿਹੀ ਫਿਰ ਵੱਜਦੀ ਰਹੇ। ਉਹਨਾਂ ਨੇ 5 ਵਕਤ ਤਾਂ ਰੱਖੇ ਸੀ ਵੀ ਇਹਦੇ ਇਹਨੂੰ ਗੂੜੀ ਨੀਂਦ ਨਾ ਆਵੇ ਕਿਤੇ ਕਿਸੇ ਚੀਜ਼ ਵਿੱਚ। ਹੁਣ ਇੱਕ ਬੰਦਾ ਬਿਲਕੁਲ ਪਾਪ ਕਰਨ ਗਿਆ, ਤਰੀਕਾ ਬਹੁਤ ਵਧੀਆ ਲੰਬਾ ਹੁੰਦਾ। ਇੱਕ ਬੰਦਾ ਦੁਕਾਨ ਕਰ ਰਿਹਾ ਤੇ ਉਸ ਦੁਕਾਨਦਾਰ ਨੂੰ ਪੜ੍ਹਨੀ ਪੈ ਜਾਏ 5 ਵਕਤ ਦੀ ਨਮਾਜ਼, ਤੇ ਜਿਹੜੀ ਨਮਾਜ਼ ਉਹਨੇ ਹੁਣੇ ਪੜ੍ਹੀ ਹੈ ਘੱਟੋ ਘੱਟ ਅੱਧਾ ਘੰਟਾ, ਘੰਟਾ ਦੇ ਉਹਦੇ ਉੱਤੇ ਜ਼ਰੂਰ ਅਸਰ ਰਹੇਗਾ। ਮੈਨੂੰ ਪੜ੍ਹ ਕੇ ਕੀ ਹਟਿਆ, ਭਾਵੇਂ ਉਹ ਗ੍ਰਾਹਕ ਦੀ ਜੇਬ ਕੱਟਣਾ ਵੀ ਚਾਹੇ ਤੇ ਅੱਧਾ ਘੰਟਾ ਤੇ ਨਹੀਂ ਕੱਟੇਗਾ। ਇਹ ਵੱਖਰੀ ਗੱਲ ਹੈ ਕਿ ਬੰਦਾ ਢੀਲ ਬਿਲਕੁਲ ਹੋ ਜਾਵੇ, ਇੱਕ ਹੱਥ ਵਿੱਚ ਸੁਖਮਨੀ ਸਾਹਿਬ ਦਾ ਗੁਟਕਾ ਤੇ ਦੂਜੇ ਹੱਥ ਨਾਲ ਕੰਡਾ ਜਿਹੜਾ ਉਹਦੇ ਵਿੱਚ ਸੌਦਾ ਘੱਟ ਪਾਏ, ਮਰਜ਼ੀ ਬੰਦੇ ਦੀ ਆਪਣੀ ਵੀ ਹੈ। ਤਾਂ ਉਹ ਜਿਹੜੀ ਨਮਾਜ਼ ਹੈ ਨਾ, ਇੱਕ ਵਾਰੀ ਪੜ੍ਹੀ, ਮੰਨ ਲਓ 10 ਵਜੇ ਪੜ੍ਹੀ ਸਵੇਰੇ ਤੇ ਦੂਸਰੀ ਪੜ੍ਹਦੀ 12:30 ਵਜੇ, ਤਾਂ ਉਸ ਪਹਿਲੀ ਨਮਾਜ਼ ਦਾ ਘੰਟਾ ਕਦੇ ਕੁਝ ਨਾ ਕੁਝ ਤੇ ਅਸਰ ਰਹੇਗਾ ਬੰਦੇ ਉੱਤੇ, ਚੱਕੇਗਾ ਕੋਈ। ਤਾਂ ਜਦੋਂ ਘੰਟੇ ਬਾਅਦ ਥੋੜੀ ਜਿਹੀ ਉਹ ਭੁੱਲੇਗੀ ਤੇ ਅੱਗੋਂ ਫਿਰ ਫਿਕਰ ਪੈ ਜਾਏਗਾ ਵੀ 12:30 ਫਿਰ ਹੋਣ ਵਾਲੇ ਨੇ, ਇਸ ਕਰਕੇ ਜਾਗਦਾ ਰਿਹਾ, ਗੂੜੀ ਨੀਂਦ ਵਿੱਚ ਨਹੀਂ ਸੋਇਆ। ਇਹ ਇਸਲਾਮ ਨੇ ਬੜਾ ਵੱਡਾ ਵਿਗਿਆਨ ਲੱਭ ਕੇ ਮੁਹੰਮਦ ਸਾਹਿਬ ਨੇ ਜਿਹੜਾ ਦਿੱਤਾ 5 ਵਕਤ ਨਮਾਜ਼, ਜੇ ਉਹਨੂੰ ਕੋਈ ਵਰਤੇ। ਹਾਂ, ਇਹ ਗੱਲਾਂ ਫਿਰ ਸਹਿਜੇ ਸਹਿਜੇ ਰਵਾਇਤ ਬਣ ਜਾਂਦੀਆਂ। ਤਾਂ ਸਾਧੂ ਗੁਰੂ ਸਾਹਿਬ ਨੇ 5 ਬਾਣੀਆਂ ਦਿੱਤੀਆਂ, ਔਰ ਇੱਕ ਗੱਲ ਬੜੀ ਵੱਡੀ ਕੀਤੀ ਜਿਹਨੂੰ ਅੰਮ੍ਰਿਤ ਵੇਲਾ ਕਹਿੰਦੇ ਨੇ, ਕਿਉਂਕਿ ਅੰਮ੍ਰਿਤ ਵੇਲੇ ਵਿੱਚ ਜਿਹੜੀ ਚੀਜ਼ ਸਾਡੀ ਅੰਤਿਸ਼ਕਰਨ ਤੇ ਛਾਪ ਪਾ ਜਾਂਦੀ ਉਹਦਾ ਅਸਰ ਸਾਰਾ ਦਿਨ ਰਹੇ। ਅੰਮ੍ਰਿਤ ਵੇਲਾ ਬੰਦਾ ਕਾ ਵਿਦਿਆ ਭਗਤ ਖਾਏ ਕਰਦੇ ਰਹੇ ਤੇ ਖੁੱਟਤ ਨਾ, ਸਾਰਾ ਦਿਨ ਪ੍ਰਭਾਵ ਰੱਖਦੀ। ਤਾਂ ਭਰੀਏ ਹੱਥ ਪੈਰ ਨਾਲ ਦੇ, ਜਿਵੇਂ ਸਰੀਰ ਨੂੰ ਮਿੱਟੀ ਲੱਗੇ ਪਾਣੀ ਨਾਲ ਧੋ ਲੈਂਦੀ ਹੈ, ਪਾਣੀ ਧੋਤਾ ਉਧਰ ਸੁੱਕੇ ਪਾਣੀ ਨਾਲ ਧੁੱਪ ਜਾਂਦੀ ਹੈ, ਖੇਲਾਰ ਹੈ ਮਿੱਟੀ। ਮੂਤ ਪਲੀਤੀ ਕੱਪੜ ਹੋਏ, ਜਿਵੇਂ ਕੱਪੜੇ ਗੰਦਗੀ ਨਾਲ ਭਰੇ ਜਾਂਦੇ ਨੇ, ਦੇਹ ਸਾਬੂਨ ਲਈਏ ਉਹ ਧੋਏ, ਫਿਰ ਉਹਨਾਂ ਨੂੰ ਧੋਣ ਵਾਸਤੇ ਸਾਬਣ ਚਾਹੀਦਾ, ਸਾਬਣ ਦੀ ਵਰਤੋਂ ਕਰਨੀ ਪੈਂਦੀ। ਇਸੇ ਤਰ੍ਹਾਂ ਸਹਿਬ ਕਹਿੰਦੇ, ਭਰੀਏ ਮਤ ਪਾਪਾਂ ਕੈ ਸੰਗ, ਮਤ ਜਿਹੜੀ ਹੈ ਪਾਪ ਨਾਲ ਭਰੀ ਗਈ, ਮਤ ਦੇ ਉੱਤੇ ਪਾਪ ਦੀ ਮੈਲ ਲੱਗੀ, ਉਹ ਧੁੱਪ ਹੈ, ਉਹ ਧੁੱਪ ਸਕਦੀ ਹੈ। ਕਾਹਦੇ ਨਾਲ? ਨਾਵੈ ਕੇ ਰੰਗ, ਰੰਗ ਦਾ ਅਰਥ ਹੈ ਪ੍ਰੇਮ। ਜੇ ਕੋਈ ਨਾਮ ਨਾਲ ਪ੍ਰੇਮ ਕਰੇ, ਯਾਦ ਰੱਖਣਾ, ਜਪਣਾ ਅੰਤੇ ਨਹੀਂ ਲਿਖਿਆ, ਇੱਥੇ ਨਾਵੈ ਕੇ ਰੰਗ ਕਿਹਾ। ਜੇ ਕੋਈ ਨਾਮ ਨਾਲ ਪ੍ਰੇਮ ਕਰੇ, ਸ਼ਬਦ ਨਾਲ ਪ੍ਰੇਮ ਕਰੇ, ਸ਼ਬਦ ਧਰੂ ਪਿਆਰੋ, ਤਾਂ ਉਹ ਪ੍ਰੇਮ ਦੀ ਦਸ਼ਾ ਵਿੱਚ ਜਪਿਆ ਹੋਇਆ ਜਿਹੜਾ ਸ਼ਬਦ ਹੈ, ਨਾਮ ਹੈ, ਉਹ ਜਿਹੜਾ ਨਾਮ ਹੈ ਪ੍ਰੇਮ ਵਾਲਾ, ਉਹ ਬੰਦੇ ਦੀ ਮੱਤ ਤੱਕ ਹੱਥ ਪਾ ਲੈਂਦਾ ਜਿੱਥੇ ਮੈਲ ਅੰਦਰ ਹੋਰ ਉੱਥੇ ਕੋਈ ਚੀਜ਼ ਨਹੀਂ ਜਾਂਦੀ। ਉਸ ਮੱਤ ਨੂੰ ਨਹੀਂ ਅੰਦਰੋਂ ਵੇਖਿਆ ਜਾ ਸਕਦਾ, ਮਾਸ ਦਾ ਹਿੱਸਾ ਨਹੀਂ। ਉਹ ਜਿਹਨੂੰ ਮੱਤ ਕਹਿੰਦੇ ਨੇ ਉਹ ਇਸ ਤਰ੍ਹਾਂ ਮੱਥੇ ਮੁੱਥੇ ਵਿੱਚ ਨਹੀਂ ਹੁੰਦੀ, ਜੇ ਸਰੀਰ ਦੇ ਹਿੱਸੇ ਹੁੰਦੇ ਨਾ ਸਾਰੇ, ਵੀ ਇੱਥੇ ਨਾੜੀ ਹੈ, ਇੱਥੇ ਮੱਤ ਹੈ, ਇੱਥੇ ਦਸਵਾਂ ਦੁਆਰ ਹੈ। ਅਮੀਰ ਲੋਕ ਜਾਂਦੇ ਜਾ ਕੇ ਹੋਸਪਿਟਲ ਵਿੱਚੋਂ ਖਿਲਾ ਦਿੰਦੇ ਸਾਰਾ ਕੁਝ, ਵੀ ਮੱਤ ਨੂੰ ਲੱਗ ਕੇ ਜੇ ਮੈਲ ਮੈਲ ਓਪਰੇਸ਼ਨ ਕਰਦੇ ਹੋ ਨਾ ਜੋ ਤੋਂ, ਇਹ ਨਹੀਂ ਸਰੀਰ ਨਾਲ ਸੰਬੰਧਿਤ ਗੱਲ, ਐਵੇਂ ਨਾ ਚੱਕਰ ਵਿੱਚ ਪੈਣ। ਇਹਦਾ ਸੰਬੰਧ ਸਾਰਾ ਹੀ ਸ਼ਬਦ ਨਾਲ ਹੈ, ਸੂਖਸ਼ਮ ਦੁਨੀਆ ਨਾਲ ਹੈ। ਤਾਂ ਉੱਥੇ ਮੱਤ ਜਿਹੜੀ ਹੈ ਉਹ ਸੂਖਸ਼ਮ ਹੈ, ਨਾ ਦਿਸਣ ਵਾਲੀ ਚੀਜ਼ ਹੈ ਸਾਡੇ ਕੋਲ। ਸਾਰਾ ਕੁਝ ਉਹੀ ਤੇ ਚਲਾ ਰਿਹਾ ਨਾ ਸਰੀਰ ਨੂੰ, ਜਿਹੜਾ ਨਹੀਂ ਦਿਸਦਾ ਅੰਦਰ ਉਹੀ ਚੱਲ ਰਿਹਾ। ਹੁਣ ਇਹ ਨਿਕਲ ਨਿਕਲ ਕੇ ਵਿੱਚੋਂ ਜਾਂਦਾ ਪਿਆ, ਘੜੀ ਵੱਲ ਵੇਖਦਾ ਪਿਆ ਵੀ ਕਿੰਨਾ ਕੁ ਚਿਰ ਹੋਰ ਲੱਗੇਗਾ, ਇਹ ਵੀ ਕਰਨਾ ਹੈ, ਉਹ ਵੀ ਕਰਨਾ। ਇਹ ਹੈ ਉਹ ਜਿਹਨੂੰ ਗੁਰੂ ਸਾਹਿਬ ਕਹਿ ਰਹੇ, ਇਹਦੀ ਖੋਜ ਕਰ ਰਹੇ, ਇਹ ਵਿੱਚ ਵਿੱਚ ਇੱਧਰ ਉੱਧਰ ਜਾ ਰਿਹਾ। ਤਾਂ ਉਹਨੂੰ ਕਹਿੰਦੇ ਹਜ਼ੂਰ ਕਿ ਉਹ ਜਿਹੜੀ ਮੱਤ ਹੈ ਉਹਦੇ ਵਿੱਚ ਪਾਪ ਚਲੇ ਗਏ। ਉਹਦੇ ਵਿੱਚ ਸਭ ਤੋਂ ਵੱਡਾ ਪਾਪ ਕਦੋਂ ਹੋਇਆ? ਜਦੋਂ ਬੰਦੇ ਦੀ ਸੁਰਤ ਜਿਹੜੀ ਹੈ ਨਾਮ ਤੋਂ ਟੁੱਟ ਗਈ, ਉੱਥੋਂ ਪਾਪ ਦੀ ਅਰੰਭਤਾ ਹੋ ਗਈ। ਇਹ ਸਭ ਤੋਂ ਵੱਡਾ ਪਾਪ ਹੈ, ਨਾਮ ਤੋਂ ਬਿਨਾਂ ਰਹਿਣਾ ਪਾਪ ਹੀ ਹੈ। ਭਾਵੇਂ ਕੁਝ ਵੀ ਨਾ ਕਰੋ ਵੀ ਪਾਪ ਹੈ, ਖਿਆਲ ਰੱਖਣਾ। ਯਾਦ ਤੋਂ ਬਿਨਾਂ ਸਵਾਸ ਲੈਣਾ ਵੀ ਪਾਪ ਹੈ। ਜ਼ਰੂਰੀ ਨਹੀਂ ਕਿ ਮੁਰਗੇ ਦੀ ਗਰਦਨ ਕਰੋੜੀਏ, ਉਹ ਤਾਂ ਇੱਕ ਅਸਥੂਲ ਪਾਪ ਹੋ ਗਿਆ ਨਾ। ਕੋਈ ਜਾਨਵਰ ਮਾਰਿਆ, ਝੂਠ ਬੋਲਿਆ, ਕਿਸੇ ਬੰਦੇ ਨੇ ਧੋਖਾ ਦੇ ਦਿੱਤਾ, ਸਿੱਧੇ ਸਾਹਮਣੇ ਪਾਪ ਦਿਸ ਰਹੇ ਨੇ। ਪਰ ਜਿਹੜਾ ਪਾਪ ਦਾ ਮੂਲ ਹੈ, ਸ਼ੁਰੂਆਤ ਹੈ, ਉਹ ਕਿੱਥੋਂ ਹੁੰਦੀ ਹੈ ਕਿ ਜਦੋਂ ਬੰਦਾ ਅੰਦਰੋਂ ਟੁੱਟ ਗਿਆ ਸ਼ਬਦ ਨਾਲ, ਜਦੋਂ ਵਿੱਤ ਪਈ ਤਾਂ ਪਾਪ ਹੈ ਸਭ ਕੁਝ ਜੋ ਵੀ ਕਰਾਂਗੇ। ਉੱਥੇ ਫਿਰ ਇਹਦਾ ਵਿਚਾਰਨਾ ਵੀ ਹੋਣਾ, ਯਾਨੀ ਕਿ ਨਾਮ ਦੇ ਧਿਆਨ ਤੋਂ ਬਿਨਾਂ ਜੋ ਵੀ ਕਰਾਂਗੇ, ਭਾਵੇਂ ਕੁਝ ਵੀ ਹੋਵੇ, ਹੋ ਸਕਦਾ ਸਾਡੇ ਕੁਝ ਧਰਮ ਨਾਲ ਸੰਬੰਧਿਤ ਕੰਮ ਵੀ ਹੋਣ, ਉਹ ਪੁੱਤ ਨਹੀਂ ਰਹਿਣਗੇ, ਪਾਪ ਹੋ ਜਾਣਗੇ। ਤਾਂ ਪਾਪ ਨੂੰ ਕੱਟਣ ਵਾਲੀ ਦਵਾਈ ਇੱਕੋ ਹੀ ਨਾਮ ਦੀ ਯਾਦ ਹੈ। ਉਹਨੂੰ ਉਹ ਲੈਸ ਕਰਦੀ ਰਹਿੰਦੀ, ਨਾਲ ਨਾਲ ਤੋੜਦੀ ਰਹਿੰਦੀ, ਕਿਉਂਕਿ ਸਾਰਾ ਜੀਵਨ ਪਾਪ ਨਾਲ ਹੀ ਤੇ ਬਣਿਆ। ਅਰਭਤਾ ਕਿੱਥੋਂ ਹੋਈ ਇਸਦੀ? ਸਰੀਰ ਦੀ, ਜੀਵਨ ਦੀ ਅਰੰਭਤਾ ਇਹ ਮਾਤ ਲੋਕ, ਇਹਨੂੰ ਬ੍ਰਿਧ ਲੋਕ ਤਾਂ ਹੀ ਕਹਿੰਦੇ ਨੇ, ਮਿੱਟੀ ਦਾ ਦੇਸ਼ ਹੈ, ਧੂੜ ਦਾ ਦੇਸ਼ ਹੈ ਕਿ ਪਾਪ ਦਾ ਦੇਸ਼ ਹੈ। ਇੱਥੇ ਉਸ ਇੱਕ ਚੀਜ਼ ਤੋਂ ਬਿਨਾਂ ਜੇ ਬੰਦਾ ਰਹੇਗਾ, ਗੁਰਾ ਇੱਕ ਦੇਹ ਬੁਝਾਈ ਜਿਹਨੂੰ ਗੁਰੂ ਸਾਹਿਬ ਨੇ ਕਿਹਾ, ਉਹਨੂੰ ਵਿਸਾਰ ਕੇ ਜੀਵੇਗਾ ਤੇ ਪਾਪ ਲੱਭਣ ਵਾਸਤੇ ਨਹੀਂ ਜਾਣਾ ਪਏਗਾ, ਉਹੀ ਪਾਪ ਬਣ ਜਾਏਗਾ ਜਿਹੜੀ ਉਹਦੇ ਤੋਂ ਦੂਰੀ ਹੈ, ਉਹਦੇ ਤੋਂ ਵਿੱਤ ਪੈ ਗਈ। ਤਾਂ ਸਤਿਗੁਰੂ ਨੇ ਬਚਨ ਕੀਤੇ, ਉਹ ਧੁੱਪੈ ਨਾਵੈ ਕਹਿ ਰੰਗ, ਉਹ ਜਿਹੜੀ ਅੰਦਰਲੀ ਮੈਲ ਹੈ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਪ੍ਰੇਮ ਕੀਤਿਆਂ ਲੈ ਜਾਂਦੇ। ਅੱਗੇ ਫਿਰ ਸੁਚੇਤ ਕਰਦੇ ਨੇ ਦੋ ਪੰਕਤੀਆਂ ਵਿੱਚ, ਕਹਿੰਦੇ ਪੁੰਨੀ ਪਾਪੀ ਆਖਣ ਨਾ ਹੈ। ਇਹ ਜਿਹੜੇ ਪੁੰਨ ਤੇ ਪਾਪ ਨੇ, ਗੁਰੂ ਸਾਹਿਬ ਕਹਿੰਦੇ ਕਹਿਣ ਦੀਆਂ ਗੱਲਾਂ ਨਹੀਂ, ਆਖਣ ਨਾ ਹੈ ਦੇ ਮਤਲਬ ਕੇਵਲ ਕਹਿਣ ਕਹਾਣ ਤੱਕ ਇਹ ਗੱਲ ਨਹੀਂ, ਕਰਨਾ ਲਿਖ ਲੈ ਜਾ। ਸਰੀਰ ਦੇ ਨਾਲ ਜਿਹੜੇ ਕਰਮ ਕਰਾਂਗੇ, ਇੰਦਰੀਆਂ ਨਾਲ ਜਿਹੜੇ ਕਰਮ ਕਰਾਂਗੇ, ਉਹ ਸਾਡੇ ਅੰਦਰ, ਸਾਡੇ ਅੰਦਰਲੇ ਜੀਵ ਦੇ ਨਾਲ ਲਿਖੇ ਜਾਣ। ਬਸ ਇਹ ਫਰਕ ਹੈ, ਸਰੀਰ ਕਰਮ ਕਰਨ ਵਿੱਚ ਸਹਾਈ ਹੁੰਦਾ ਹੈ, ਜਿੱਦਣ ਉਹਨਾਂ ਕਰਮਾਂ ਦਾ ਹਿਸਾਬ ਹੁੰਦਾ ਸਰੀਰ ਨਾਲ ਨਹੀਂ ਜਾਂਦਾ, ਹਿਸਾਬ ਬੰਦੇ ਦੀ ਜਿੰਦ ਨੂੰ ਦੇਣਾ ਪੈਂਦਾ। ਇਹ ਬੜਾ ਅਨੋਖਾ ਜੋੜ ਹੈ ਕੁਦਰਤ ਦਾ ਕਿ ਕਰਮ ਸਰੀਰ ਕਰਦਾ ਹੈ, ਲਿਖੇ ਅੰਦਰ ਜਾਂਦੇ ਨੇ। ਗਾਵਣ ਤੁੰਦ ਨੂੰ ਚਿੱਤ ਗੁਪਤ ਲਿਖ ਜਾਂਦਨ, ਲਿਖ ਲਿਖ ਧਰਮ ਵਿਚਾਰੇ ਅੰਦਰ ਇੱਕ ਚਿੱਤਰ ਗੁਪਤ ਦਾ ਮਤਲਬ ਉਹ ਤਸਵੀਰ ਜਿਹੜੀ ਗੁਪਤ ਹੈ ਨਹੀਂ ਦਿਸਦੀ, ਉਹ ਲਿਖਾਈ ਜਿਹੜੀ ਨਹੀਂ ਦਿਸਣ ਵਿੱਚ ਆਉਂਦੀ, ਉਹ ਅੰਦਰ ਲਿਖਿਆ ਜਾਂਦਾ। ਇਸ ਲਈ ਗੁਰੂ ਸਾਹਿਬ ਕਹਿੰਦੇ ਕਿ ਪੁੰਨੀ ਪਾਪੀ ਆਖਣ ਦਾ, ਪੁੰਨ ਤੇ ਪਾਪ ਕੇਵਲ ਕਹਿਣ ਦੀਆਂ ਕਹਾਣੀਆਂ ਨਹੀਂ, ਕਰ ਕਰ ਕਰਨਾ ਲਿਖ, ਜੋ ਕੁਝ ਮਨੁੱਖ ਕਰਦਾ ਲਿਖਿਆ ਜਾਂਦਾ ਹੈ, ਲੈ ਜਾਓ ਤੇ ਜਦੋਂ ਇਹਨੂੰ ਜਾਂਦਾ ਹੈ ਉਹ ਲਿਖਿਆ ਹੋਇਆ ਇਹਦੇ ਨਾਲ ਤੁਰ ਪੈਂਦਾ ਹੈ, ਉਹ ਨਵੇਂ ਸਰੀਰ ਨੂੰ ਜਨਮ ਦਿੰਦਾ ਹੈ। ਅਖੀਰ ਤੇ ਬਚਨ ਕੀਤੇ ਆਪੇ ਬੀਜ ਆਪੇ ਹੀ ਖਾਓ, ਜੀਵਨ ਵਿੱਚ ਜੋ ਕੁਝ ਬੀਜਣਾ ਹੈ ਉਹ ਹੀ ਮਨੁੱਖ ਨੂੰ ਮਿਲੇਗਾ। ਜਾਂ ਸਿਆਣਿਆਂ ਦਾ ਇੱਕ ਤਜਰਬਾ, ਉਹ ਕਹਿੰਦੇ ਜੋ ਕੁਝ ਚਾਹੀਦਾ ਉਹ ਦਿਓ, ਮੁਹਾਵਰੇ ਨੇ ਨਾ, ਤੁਹਾਨੂੰ ਕੀ ਚਾਹੀਦਾ, ਹਰ ਇੱਕ ਬੰਦਾ ਕੀ ਮੰਗਦਾ, ਇੱਕੋ ਚੀਜ਼ ਹੈ ਨਾ, ਸੁੱਖ। ਅਰਦਾਸ ਸਾਰਿਆਂ ਦੀ ਇੱਕੋ ਹੈ, ਬੰਦਾ ਚਾਹੁੰਦਾ ਮੈਨੂੰ ਸੁੱਖ ਚਾਹੀਦਾ। ਸਤਿਗੁਰੂ ਨੇ ਕਿਹਾ ਸੁੱਖ ਦੇ ਤੇ ਮਿਲ ਜਾਏਗਾ, ਸੁੱਖ ਨੂੰ ਵੰਡ ਤੂੰ ਕਿਸੇ ਨੂੰ ਸੁਖੀ ਕਰ, ਮੈਨੂੰ ਸੁੱਖ ਚਾਹੀਦਾ। ਤਾਂ ਇਹ ਜੋ ਕੁਝ ਤੈਨੂੰ ਚਾਹੀਦਾ ਇਹਨੂੰ ਪਹਿਲਾਂ ਦੇ ਦੂਜਿਆਂ, ਮੇਰਾ ਭਲਾ ਹੋਣਾ ਚਾਹੀਦਾ। ਇਸ ਕਰਕੇ ਕਿਹਾ ਉਹਨੂੰ ਮੰਗ ਪਹਿਲਾਂ ਸਰਬੱਤ ਦਾ ਭਲਾ, ਤੇਰਾ ਭਲਾ ਤਾਂ ਹੋਵੇਗਾ। ਇਹ ਰੋਕ ਲਾ ਦਿੱਤੀ ਹੋਈ, ਜੇ ਤੂੰ ਦੂਜਿਆਂ ਨੂੰ ਸੁਖੀ ਕਰਨਾ ਚਾਹੇਗਾ ਤਾਂ ਤੂੰ ਸੁਖੀ ਹੋਵੇਗਾ, ਨਹੀਂ ਤੇ ਤੂੰ ਸੁਖੀ ਨਹੀਂ ਹੋ ਸਕਦਾ। ਇਸ ਕਰਕੇ ਸਿਆਣੇ ਕਹਿੰਦੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਉਹਦੇ ਵੱਲ ਉਹਦੇ ਘਰ ਵਿੱਚ ਜੋ ਬੀਜੋ ਮਿਲਦਾ। ਹਜ਼ੂਰ ਕਹਿੰਦੇ ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮ ਹੀ ਆਵੋ ਜਾਓ, ਹੁਕਮ ਦੁਆਰਾ ਹੀ ਇਹ ਸਾਰੀ ਜੀਵਨ ਦੀ ਪ੍ਰਕਿਰਿਆ ਚੱਲਦੀ ਹੈ, ਪੁੰਨ ਤੇ ਪਾਪ ਦੀ ਵਿਚਾਰ ਚੱਲਦੀ ਹੈ। ਸੋ ਗੁਰੂ ਨਾਨਕ ਸਾਹਿਬ ਨੇ ਜੀਵਨ ਦੇ ਵਿੱਚੋਂ ਜਿਹੜੇ ਪਾਪ ਨੇ ਕਿਵੇਂ ਆਉਂਦੇ ਨੇ ਇਹਦੀ ਵਿਆਖਿਆ ਅੱਜ ਦੇ ਸ਼ਬਦ ਵਿੱਚ ਕੀਤੀ। ਸਤਿਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੈ ਇਹਨਾਂ ਦਿਨਾਂ ਵਿੱਚ, ਉਹਨਾਂ ਦੀ ਯਾਦ ਨੂੰ ਸ਼ਬਦ ਪੜ੍ਹ ਕੇ ਸਮਾਪਤੀ ਕਰੀਏ। ਸਾਰਿਆਂ ਦੀ ਕਿਰਪਾ ਕਰਨੀ।